गुरु नानक पद पंकज बंदन पद पंकज सिमरायंगद दुख निकंदन अमरदास गुर हृदय त्याग गुर गुरु राम दास गुण गावा जन विघ्नन के नाशक विघ्नन के नाशक हर गोविंद शुभ सुमत पर काशक हर राय नमो कर जोरी नमो कर जोरी हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विशाला पुन पुन सीसा बंदो बार बार जगदीसा हमें अमृत ज्ञान है मानक भगत वैराग श्री गुरु ग्रंथ साहिब उद बंदो कर अनुराग गुरु शब्द कमाए जन जीते पंच कार तिन संतन को बंदन सिर चरणन पर तार होवे सिफत सम दे नूर अरसों तुद डिठे सचे पातशाह मल जन्म जन्म दे तुद डिठे सचे पातशाह मल जन्म जन्म दे
सतनाम श्री वाहिगुरु साहिब जी दोहरा अनक मुलाने टिगर है औरंग ते तन पाए कर तो कुरान मायने जा जिस ती मत आए अनक मुलाने टिगर है औरंग ते तन पाए
वाहिगुरु जी का खालसा वाहिगुरु जी की फतेह। परम सत्कार योग गुरु की साजी नवाजी गुरु स्वरूप गुरु खालसा सत्संग जी अकाल पुरख अंतर जामी पतत पावन दीना बंधु भगत बच्छल शब्दावतार धन श्री गुरु ग्रंथ साहिब जी महाराज जी सतगुरां दी पावन पवित्र हजूरी दा सतगुरां दी अमृतमई बाणी दा और सतगुरु महाराज दी सतसंगत दा लाभ आज ही प्राप्त कर रहे सी। सतगुरु महाराज सच्चे पातशाह जी दा पवित्र पावन इतिहास चलदी हुई लड़ीवार कथा दे विचों कि जो सतगुरु महाराज के अनन सेवक भाई नंद लाल सिंह जी का जीवन कौतक जीवन चरित्र आया आप मन बिरतियां एकागर करके लाहा प्राप्त करो। जिस प्रकार भाई नंद लाल साहब जी इन्हों का मुढ़ला जीवन आप जी ने कल सुनिया कि किमें इन्हों के पिता हिंदुस्तान पंजाब की धरती नूं त्याग करके जाके गजनी विच रहे रुजगार कमाउण वास्ते ते उत्थे ही इन्हां ने अपने पुत्र नूं बड़ा भारी विद्वान बनाया पढ़ने पाया कि भाई शजू राम जी उस वाहिगुरु के हुक्म अनुसार चढ़ाई कर गए, किवें उन्होंने कंठी तो जवाब दिता वैष्णव धर्म धारण तो, उस तो उपरंत किवें फिर भाई नंद लाल साहब कुछ समा उत्थी अपना रुजगार करते रहे। पिता की थां ते इन्हां नूं नौकरी वीर मुंशी की मिली, उत्थे दे हाकम ने दित्ती। थोड़े समय तो बाद माता चढ़ाई कर गई। परिवार के तिने जी सन, भाई नंद लाल साहब, माता और पिता, दोनों के चढ़ाई करन तो मन ने उपरामता खाधी। आप जी मुल्तान आ गए। मुल्तान आके दिल्ली दरवाजे, जिन्हों अज आगा परोस महल्ले का नाम पे है, इस थान ते भाई साहब का रिश्ता एक गुरसिख परिवार विच होया, जो बाबे साहब सिंह बेदी दे नाल संबंध रखण वाले कुछ गुरमुखां दा उत्थे पवित्र स्थान बाबा जी दे नां दा बणिया। उस गुरुद्वारे साहब इन्हां दा सहुरा परिवार जाया करदा सी, जिथों उस बीबी दे बड़ी भारी लगन सी बाणी पढ़न दी, गुरसिखी दी। ते भाई साहब नूं मुढ़ली जाग उत्थों लगी है गुरु साहब दे दर्शन करने। फिर रुजगार दिल्ली दा जिस प्रकार प्रारब्ध जागी है, ते मोहम्मद साहब जिन्हां दा बाद दे विच बहादुर शाह नाम होया है, उन्हां दे जाके मीर मुंशी लगे है। ते उस वेले औरंगजेब ने बड़े भारी विद्वान अपनी सभा च रखे हुए सन। इस अध्याय विच कुरान दी आयत दे माने जिहड़े विद्वानां ने अपने अपने ढंग नाल कीते, औरंगजेब दी तसली नहीं होई। उस वेले भाई साहब ते एक विद्वान होण दे नाते कदर करनी तो एक पासे रही, धर्म खतरे विच पै जाणा है। मुड़ के किवें गुरु साहब के चरणों में हाजिर होना है, ये प्रसंग सारा इस अध्याय विच आ रहा है। मन बिरतियां इकागर करके सुनो जी।
दोहरा अनक मिलाने टिगर है औरंग ते तन पाए।
अनक तो भाव अनेकां है। अनक मिलाने टिग नेड़े, औरंगजेब दे भाव निकट वर्ती, जिन्हां दी गिणती इस बादशाह दे जीवन विच उस वेले 1400 दी गिणती है। 1400 विद्वान सी जिहड़ा औरंगजेब दी सभा विच रख्या होया सी। किसी बादशाह ने एडे वड्डे विद्वानां दा इकट्ठ नहीं कीता। इस औरंगजेब दे कुछ गल्लां बहुत ही चंगियां भी सन ते कुछ बहुत ही माड़ियां भी सन। शरा दे विच बहुत पक्का सी, सारी जिंदगी धर्म की किरत करके रोटी खाधी है, शाही खजाने च इक दमड़ा नहीं अपने वास्ते वरते, कुरान लिख के जां टोपियां बना के, ते उस किरत दे पैसों दे नाल ए अपना शरीर का गुजारा करता रहा। 1400 विद्वान इन्हें अपने कोल रखिया सी। संसार दियां प्रसिद्ध पंज भाषा दे अंदर तीन तीन डिग्रियां, ते इसने सब तो बड़ी डिग्री वाले अपने धर्म दे ओ मौलवी रखे हुए सन। इहनू समझण वास्ते मैं आप जी नूं थोड़ी जी बेनती करदे हां, उस तों बाद आपां आखरी अर्थ करदे जावांगे कि जिवें साडी मां बोली पंजाबी है, गुरमुखी अखर पंजाबी दे विच तीन डिग्रियां ने। पहली डिग्री है बुद्धिमानी, दूसरी है विद्वानी, तीसरी का नाम है ज्ञानी। ये तीन डिग्रियां कराईयां जांदियां। हिंदी दे विच तीन डिग्रियां, पहली का नाम है रतन, दूजी का नाम है भूषण, तीजी का नाम है प्रभाकर। इस तरह उर्दू दे विच तीन डिग्रियां हन, पहली का नाम है अदीब, दूजी का नाम है अदीब आलम, ते तीसरी नाम है अदीब फाजल। ते इस तरह दो भाषा जिहड़ियां होर बड़ियां प्रसिद्ध, فارسی دے اندر تین ڈگریاں منسی منسی آدم تے منسی فاضل تے ہن جیڑی بولی دا بھائی صاحب اتھے شبد لے رہے اس گل نوں سمجھن واسطے اپاں نوں چار بھاشا دی گل لینی پئی پنجویں بھاشا ہے عربی عربی دے اندر بھی تین ڈگریاں پہلی ڈگری ہے مولوی تے دوجی ڈگری جیڑی ہے مولوی آدم تے تیسری ڈگری ہے مولوی فاضل تے عالم اور فاضل دیاں تے اس پرکار دیاں اے جڑیاں ڈگریاں سن او مولانے یعنی مولوی عربی دا شبد ہے مولوی تے انہاں دیاں ڈگریاں والے 1400 ودوان رکھے ہوئے سن جویں سنسارک پڑھائی دے وچ پی ایچ ڈی دی ڈگری ہے یہو جہاں ڈگریاں اے ودوانوں دیاں ڈگریاں سن تے اس پرکار دے جڑے ودوان سن 1400 ودوان الماؤ اے دی حضوری وچ رہن والا ہے اج قرآن دے کتے ماہنے دی گل چل پئی روزے چلدی سی گل خدا دی بندگی اورنگزیب خود بڑا ودوان سی تے اس تو کسے بھی اس ودوان تو ایدی تسلی نہ ہوئی انہیں نہ کر دیتی ہے یہ وچار آ رہی ہے کہ انک مولانے ٹگ رہے ہیں اورنگ کے تن پائے اورنگزیب دے کولوں انیکاں پرکار دا تن بھی پراپت کر رہے ہیں
کر تو قرآن ہے مائنے جا جس قیمت آئے
کہ قرآن دے مانے جس دی جیہو جی مت ہے واقعی سے ہی گل ہے بھائی سنتوک سنگھ دی گربانی دا شبد ہوئی ہے پر مت دا سارے دی ایک نہیں مت دے انسار جڑے مانے نا ارتھ نا کئی بار بدل جاندے انجان پڑھنے دے وچ تے جویں کسے بادشاہ نے بادشاہ بھی مورکھے سی اور انہوں ایک مورکھے پنڈت مل گئے دو مورکھ کٹھے ہو گئے مورکھ تا ویسے ایک کافی ہوندا ہے جے دو کٹھے ہو جان پھر تا جمی سکھ نے وہ دو مورکھ کٹھے ہو گئے بادشاہ ایک دن کہن لگا انہوں مورکھ پنڈت نو مورکھ پنڈت حکمت ہو جی سنجے کرے پیار وہ پڑھیا تا ہے نہیں سی بچارا ودوان تا ہے نہیں سی کہندا وی مینوں اوم شبد دے ارتھ سنا بھی اوم دے اکھر دے اکھری ارتھ کی ہن وہ کہندا بادشاہ یہ دے ارتھ میں دسدا دھیان نال سن کہندا جی دسو کہندا لال کپڑے والی بیبی پہاڑاں تے بیٹھی روڑ کھاندی ہے آ ارتھ نے دے کتے اوم شبد تے کتے پہاڑاں تے بیٹھی بیبی لال کپڑے والی روڑ کھا رہی ہے وہ نیڑے نوں نہیں جاندے ارتھ کتے رام رام کتے ٹائیں ٹائیں تے اس کر کے وہ قرآن دے ارتھ تا کر دین کئی بچارے ایویں جی سی تے وہ مانے ضرور کر دین پر ملدے نہیں تے اس پرکار پھر یہ گل جیڑی ہے بڑی گمبھیر ہو گئی سی سمسیا اورنگزیب دی کچہری دے اندر وہ پرسنگ دس رہے ہیں کہ اپنی اپنی مت انوسار قرآن دے مانے کرن والے سن
جو پئی خاص کچہری لگ ہے جہاں
جتھے خاص کچہری اورنگزیب دی لگ رہی سی
اتو دروگا پریمی تہاں
ایک اتھے ساس سنگی دروگا تے وہ جیڑا دروگا سی اے بڑا پریمی سی پریم والا خدا دے پریم والا سی تے سارے لوگ ایک سار نہیں ہوندے سارے دھرماں وچ اے بڑا بندگی والا پرش سی دروگا
نند لال سنگ راست پریت
نند لال صاحب دے نال بڑی پریتی رکھدا سی جڑا دروگا سی اے اورنگزیب دے پتر بہادر شاہ دا میر منسی لگیا ہویا بھائی صاحب وہ دروگے کا بھی بڑا پاری پیار ہو گیا ہے
مل مسلے کو کرتا نیت
تے اس پرکار وہ کئی پرکار دے خدا دے رستے تے کئی مسلیاں تے وچار کرتا رہندا
شوق خدا اے ملن کو تر
جنہوں بھائی رب دی بندگی دا شوق ہے وہ رب دیاں گلاں کریا ہی کر دے جیڑے رستے دا شوق ہے جیڑے وشے وکاراں دا شوق رکھتے ہیں وہ وشے وکاراں دیاں گلاں کرتے ہیں جہو جا کسی کا شوق ہے کوئی بزنس کا شوق رکھتا ہے بزنس دیاں گلاں کرتا ہے کوئی ودیا کا شوق رکھتا ہے ودیا دیاں گلاں کرتا ہے یہ ہن خدا دے ملن کا شوق رکھتا ہے اس لیے بھائی نند لال صاحب نو ਉਹ ਖੁਦਾ ਦੇ ਮਿਲਣ ਦਾ ਮਗ ਕੀ ਰਸਤਾ ਪੁੱਛਦਾ ਹੈ।
ਦਿਸ ਕੀ ਬਾਤਾਂ ਬਹੁ ਕਰ,
ਖੁਦਾ ਦੇ ਮਾਰਗ ਦੀਆਂ ਬਹੁਤ ਇਸ ਦਿਸ਼ਾ ਦੀਆਂ ਗੱਲਾਂ ਕਰਦਾ ਸੀ।
ਬੁਝਤ ਨੰਦ ਲਾਲ ਕੇ ਸੰਗਾ,
ਕਿਉਂਕਿ ਭਾਈ ਸਾਹਿਬ ਦੀ ਇੱਕ ਧਾਂਕ ਜੰਮ ਚੁੱਕੀ ਹੈ ਉੱਥੇ। ਉਹ ਭਾਈ ਨੰਦ ਲਾਲ ਤੇ ਬੜਾ ਯਕੀਨ ਰੱਖਦਾ ਸੀ। ਉਹ ਪੁੱਛਦਾ ਸੀ ਖੁਦਾ ਦਾ ਰਸਤਾ,
ਇਹ ਭਾਖਾ ਜਸ ਗੁਰੂ ਉਤੰਗਾ,
ਤੇ ਇਹ ਫਿਰ ਉਤੰਗਾ ਕੀ ਉੱਚਾ ਉਹ ਜਸ ਗੋ ਅੰਧੇਰੇ ਨੂੰ ਰੂਹ ਨਾਸ ਕਰਨ ਵਾਲਾ ਗੁਰੂ ਦਾ ਦਿੱਤਾ ਹੋਇਆ ਜਿਹੜਾ ਰਸਤਾ ਸੀ ਭਾਈ ਨੰਦ ਲਾਲ ਨੂੰ, ਉਹਦੇ ਅਨੁਸਾਰ ਰਸਤਾ ਦੱਸਦਾ ਸੀ।
ਇੱਕ ਮਹਿਨਾ ਅਰਿਓ ਨਾ ਹੋਏ,
ਇੱਕ ਮਹਿਨਾ ਅਰਿਓ ਨਾ ਹੋਏ, ਇੱਕ ਮਹਿਨਾ ਕੁਰਾਨ ਦੀ ਐਤ ਦਾ ਅਰਥ ਅੜ ਗਿਆ, ਜਿੱਥੇ ਔਰੰਗਜ਼ੇਬ ਨੇ ਨਾ ਕਰ ਦਿੱਤੀ ਵੀ ਮੇਰੀ ਤਸੱਲੀ ਨਹੀਂ ਹੈ, ਇਹ ਅਰਥ ਟੁਕਮਾ ਨਹੀਂ, ਤੇ ਉਹ ਔਰੰਗਜ਼ੇਬ ਦੀ ਕੋਈ ਵੀ ਤਸੱਲੀ ਨਾ ਕਰਾ ਸਕਿਆ ਜਿੰਨੇ ਵਿਦਵਾਨ ਸੀ। 1400 ਵਿਦਵਾਨ ਉਸ ਕੁਰਾਨ ਦੀ ਐਤ ਤੇ ਆ ਕੇ ਫੇਲ ਹੋ ਗਏ, ਔਰੰਗਜ਼ੇਬ ਦੀ ਤਸੱਲੀ ਨਹੀਂ ਹੋਈ।
ਨੌਰੰਗ ਬੁਝਤ ਸਭ ਕੋ ਸੋਏ,
ਔਰੰਗਜ਼ੇਬ ਸਾਰਿਆਂ ਨੂੰ ਪੁੱਛਦਾ, ਜਾਣਨਾ ਚਾਹੁੰਦਾ ਇਹਦਾ ਕੀ ਅਰਥ ਬਣਦਾ ਹੈ।
ਜਿਤ ਕੁਮੱਲਾ ਨੇ ਸਮਤ ਕਹਾਵੇ,
ਜਿਵੇਂ ਉਹ ਮੌਲਵੀ ਸਨ, ਮੌਲਵੀ ਆਲਮ ਸਨ, ਮੌਲਵੀ ਫਾਜ਼ਲ ਸਨ, ਤੇ ਉਹ ਸਾਰਿਆਂ ਦੇ ਕੋਲ ਡਿਗਰੀਆਂ ਤਾਂ ਸਨ ਪਰ ਹੁਣ ਗੱਲ ਕੋਈ ਬਣੇ ਨਾ, ਤੇ ਇਸ ਪ੍ਰਕਾਰ ਫਿਰ ਬੜਾ ਭਾਰੀ ਸੰਕਟ ਗੰਭੀਰ ਹੋ ਗਿਆ ਕਿ 1400 ਵਿਦਵਾਨ ਦੇ ਵਿੱਚੋਂ ਕੋਈ ਐਸਾ ਨਾ ਨਿਤਰਿਆ ਜਿਹੜਾ ਕੁਰਾਨ ਦੇ ਅਰਥ ਸਹੀ ਕਰ
ਸੋ ਸੁਣੇ ਬੁਲਾਵੇ,
ਸਾਰਿਆਂ ਤੋਂ ਸੁਣਦਾ ਅਰਥ ਤੇ ਬੁਲਾਉਂਦਾ ਕੋਲ ਪਰ ਤਸੱਲੀ ਨਹੀਂ ਹੋਈ।
ਨਹੀਂ ਤਸੱਲਾ ਕਿਸ ਤੇ ਹੋਈ,
ਕਿਸੇ ਤੋਂ ਵੀ ਤਸੱਲੀ ਨਹੀਂ ਹੋਈ ਬਾਦਸ਼ਾਹ ਦੀ।
ਮਤ ਅਨੁਸਾਰ ਕਹਿ ਸਭ ਕੋਈ,
ਬਸ ਆਪਣੀ ਆਪਣੀ ਮਤ ਅਨੁਸਾਰ ਸਭ ਕੋਈ ਉਹਦੇ
ਬੰਦ ਨੌਰੰਗ ਬੋਰ ਹੈ, ਫਿਕਰ ਬੰਦ ਨੌਰੰਗ ਬੋਰ ਹੈ।
ਤੇ ਇਸ ਪ੍ਰਕਾਰ ਕਹਿੰਦੇ ਇੱਕ ਫਿਕਰਮੰਦ ਨੌਰੰਗ ਵੌਰ ਹੈ, ਯਾਨੀ ਫਿਕਰ ਹੋ ਗਿਆ ਤੇ ਔਰੰਗਜ਼ੇਬ ਨੂੰ ਵੀ ਇੰਨੀ ਮੈਂ ਤਨਖਾਹ ਇਹਨਾਂ ਨੂੰ ਦੇ ਰਿਹਾ ਤੇ ਕੁਰਾਨ ਦੇ ਮਹਿਨੇ ਜਿਹੜੇ ਨੇ ਉਹ ਨਹੀਂ ਦੱਸ ਰਹੇ, ਇਹਨਾਂ ਦਾ ਕੰਮ ਹੀ ਇਹੀ ਹੈ। ਅਫਸੋਸ ਹੁੰਦਾ ਨਾ, ਜਿਸ ਬੰਦੇ ਦਾ ਜੋ ਕੰਮ ਹੋਵੇ ਉਹ ਵੀ ਸਹੀ ਤਰੀਕੇ ਨਾਲ ਨਾ ਨਿਭਾਉਂਦਾ ਹੋਵੇ ਤੇ ਫਿਰ ਅਫਸੋਸ ਤਾਂ ਹੋਏਗਾ। ਔਰੰਗਜ਼ੇਬ ਬੜਾ ਅਫਸੋਸ ਕਰ ਰਿਹਾ ਹੈ, 1400 ਅਰਥ ਨਹੀਂ ਸਹੀ ਹੋ
ਰਹੇ
ਵੀ ਕਰੋ, ਅਰਥ ਕਿਉਂ ਨਹੀਂ ਕਰ ਰਹੇ ਇਹ ਮੌਲਵੀਓ,
ਅਨਕ ਇਲਮ ਕੇ ਆਲਮ ਜਾਵੇ,
ਤੁਸੀਂ ਐਡੇ ਬੜੇ ਇਲਮ ਪੜ੍ਹੇ ਹੋ, ਇਲਮ ਪੜ੍ਹ ਕੇ ਆਲਮ ਬਣੇ ਹੋ, ਡਿਗਰੀਆਂ ਪ੍ਰਾਪਤ ਕੀਤੀਆਂ ਹਨ,
ਕਰੇ ਵਿਚਾਰ ਨਾ ਭਾਕ ਸੁਣਾਵੇ,
ਤੇ ਵਿਚਾਰ ਕਰਕੇ ਤੁਸੀਂ ਸੁਣਾ ਰਹੇ ਹੋ ਜੀ,
ਕਹੋ ਨਾ ਕਿਸਤੇ ਆਇਓ ਸੋਏ,
ਤਾਂ ਵੀ ਉਹ ਕੁਰਾਨ ਦੀ ਤਸੱਲੀ ਨਾ ਪਾਈ, ਕਿਸੇ ਨੂੰ ਨਾ ਆਇਆ, ਤਸੱਲੀ ਨਹੀਂ ਹੋਈ ਔਰੰਗਜ਼ੇਬ
ਕੋਏ।
ਉਸ ਵੇਲੇ ਸਾਰੇ ਬੜੇ ਭਾਰੀ ਯਤਨ ਕਰ ਰਹੇ ਨੇ ਤੇ ਸਾਰਿਆਂ ਨੇ ਉਦਮ ਕੀਤਾ, ਯਤਨ ਕੀਤਾ ਤੇ ਬੁੱਧੀ ਦੇ ਅਨੁਸਾਰ ਬਲ ਲਾਇਆ ਤੇ ਹਾਰ ਰਹੇ ਸਭ ਕੋਈ, ਪਰ ਹਾਰ ਗਏ, ਉਹ ਅਰਥ ਨਹੀਂ ਆਇਆ ਹੈ। ਇਸ ਪ੍ਰਕਾਰ
ਗਯੋ ਪਦਰ ਢਿੱਗ ਇੱਕ ਦਿਨ ਮਾਹੋ,
ਇੱਕ ਦਿਨ ਫਾਰਸੀ ਦੇ ਪਦਰ ਪਿਤਾ ਦਾ ਨਾਮ ਹੈ, ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਆ ਗਿਆ ਉਸ ਕਚਹਿਰੀ ਦੇ ਜਿੱਥੇ ਵਿਦਵਾਨ ਬੈਠੇ ਸਨ। ਜਦੋਂ ਬਹਾਦਰ ਸ਼ਾਹ ਆਇਆ,
ਬੈਠੋ ਜਾਏ ਬਹਾਦਰ ਸ਼ਾਹ,
ਤੇ ਉਹ ਬਹਾਦਰ ਸ਼ਾਹ ਵੀ ਉਸ ਸਭਾ ਦੇ ਵਿੱਚ ਜਾ ਬੈਠਾ ਜੀ,
ਬਹੁਤ ਮਲਾਨੀ ਬੈਠੇ ਤੀਰ,
1400 ਆਲਮ ਫਾਜ਼ਲ ਦੀ ਡਿਗਰੀ ਵਾਲਾ ਵਿਦਵਾਨ ਬੈਠਾ,
ਕਹਿਣ ਕਰੇ ਨਿਜ ਨਿਜ ਤਦਵੀਰ,
ਆਪਣੀ ਆਪਣੀ ਤਦਵੀਰ ਵਿਉਂਤਬੰਦੀ ਦੇ ਨਾਲ ਯਤਨ ਕਰ ਰਹੇ ਨੇ ਵੀ ਅਰਥ ਹੋ ਜਾਏ ਪਰ ਨਹੀਂ ਹੋ ਰਹੇ।
ਕਿਸ ਕੋ ਕਹੋ ਨਾ ਖਾਤਰ ਲਿਆਵੇ,
ਪਰ ਕਿਸੇ ਦੇ ਕਹੇ ਹੋਏ ਨੂੰ ਯਕੀਨ ਵਿੱਚ ਨਹੀਂ ਲਿਆ ਰਿਹਾ ਔਰੰਗਜ਼ੇਬ,
ਨਹੀਂ ਮੈਂ ਨਾ ਇਹ ਬਣਿਆ ਵੇ,
ਇਨਕਾਰ ਕਰਦਾ ਕਹਿੰਦਾ ਨਹੀਂ ਬਈ ਇਹ ਮਾਨਾ ਨਹੀਂ ਬਣਦਾ ਹੈ, ਖੁਦ ਵਿਦਵਾਨ ਹੈ ਤੇ ਇਸ ਲਈ ਉਹ ਟੋਕਦਾ ਵੀ ਇਹ ਗੱਲ ਅਜੇ ਬਣੀ ਨਹੀਂ, ਤਸੱਲੀ ਨਹੀਂ ਹੋਈ।
ਦੀਦਿਸ ਚਸਮ ਤਬੈ ਫੜੇ ਅੰਦਰ,
ਤੇ ਉਸ ਵੇਲੇ ਫਿਰ ਚਸ਼ਮ ਨਾਮ ਨੇਤਰਾਂ ਦਾ ਹੈ, ਦੀਦਮ ਦੇਖਣਾ ਕੀਤਾ, ਚਸ਼ਮ ਨੇਤਰਾਂ ਨਾਲ ਫਰਜੰਦ, ਇਹ ਵੀ ਫਾਰਸੀ ਦਾ ਸ਼ਬਦ ਹੈ। ਭਾਈ ਸਾਹਿਬ ਬੜੇ ਭਾਰੀ ਵਿਦਵਾਨ, ਸੰਸਕ੍ਰਿਤ ਦੇ, ਅਰਬੀ, ਫਾਰਸੀ ਦੇ ਸਮਿਲਿਤ ਭਾਸ਼ਾ ਵਰਤ ਰਹੇ ਨੇ ਆਪਣੀ ਕਾਵਿ ਰਚਨਾ ਵਿੱਚ, ਬਹੁਤੀਆਂ ਭਾਸ਼ਾ ਵਰਤੀਆਂ ਹੋਈਆਂ ਨੇ, ਇਸ ਲਈ ਗੁਰਪ੍ਰਤਾਪ ਸੂਦ ਗ੍ਰੰਥ ਦੀ ਕਥਾ ਜਿਹੜੀ ਹੈ ਇਸ ਲਈ ਔਖੀ ਹੈ ਕਿ ਬਹੁਤ ਭਾਸ਼ਾ ਹੈ, ਬਹੁਤ ਤਰ੍ਹਾਂ ਦਾ ਸਿਧਾਂਤ ਸੱਜਿਓ ਖੱਬਿਓ ਭਾਈ ਸਾਹਿਬ ਨੇ। ਤੇ ਇਉਂ ਜਿਸ ਵੇਲੇ ਆਪਣੇ ਫਰਜ਼ੰਦ ਕਹੀਏ ਆਪਣੇ ਬੇਟੇ ਬਦ ਔਰੰਗਜ਼ੇਬ ਦੀ ਨਿਗਾਹ ਆਈ ਬਹਾਦਰ ਸ਼ਾਹ ਤੇ,
ਅਰੇ ਉਹ ਮੈਂ ਨਾ ਇਹੋ ਬੁਲੰਦ
ਕਹਿੰਦਾ ਹੇ ਪੁੱਤਰ ਆ ਇੱਕ ਕੁਰਾਨ ਦਾ ਮਹੀਨਾ ਬੜਾ ਅੜ ਗਿਆ, ਤੂੰ ਵੀ ਬੜਾ ਫਕੀਰਾਂ ਦੀ ਸੰਗਤ ਕਰਨ ਵਾਲਾ, ਤੂੰ ਵੀ ਬੜੀ ਭਾਰੀ ਵਿਦਿਆ ਚ ਰੁਚੀ ਰੱਖਦਾ, ਤੇ ਆਹ ਕੁਰਾਨ ਦੀ ਐਦ ਦਾ ਮਾਨਾ ਨਹੀਂ ਆ ਰਿਹਾ,
ਕਰੋ ਸਜਾਦਾ ਤੁਮ ਮਤ ਪਾਵੋ।
ਕਹਿੰਦਾ ਹੇ ਬੇਟਾ ਤੂੰ ਹੀ ਉਦਮ ਕਰਕੇ ਵੇਖ ਲੈ, ਤੂੰ ਹੀ ਦੇਖ ਜੇ ਅਰਥ ਹੋ ਜਾਵੇ,
ਕਰ ਸਾਬਤ ਮਕਸੂਦ ਸੁਣਾਵੋ।
ਤੇ ਇਹ ਇਸ ਕਰਕੇ ਕਰ ਸਾਬਤ ਮਕਸੂਦ ਸੁਣਾਵੋ, ਤੂੰ ਇਹ ਸਾਬਤ ਕਰਕੇ, ਮਕਸੂਦ ਸਾਹਿਬ ਸਿੰਘ ਅਰਬੀ ਦਾ ਸ਼ਬਦ ਹੈ, ਇਹਦੇ ਮਕਸੂਦ ਤੋਂ ਭਾਵ ਹੈ ਮੁਰਾਦ, ਇਹ ਮੇਰੀ ਮੁਰਾਦ ਪੂਰੀ ਹੋ ਜਾਵੇ।
ਇਲਮ ਅਕਲ ਮੈਂ ਵੱਡੇ ਕਹਾਵਾ,
ਤੇ ਨਾਲੇ ਤੇਰੀ ਅਕਲ ਪਰਖੀ ਜਾਊਗੀ, ਤੂੰ ਵੀ ਇਲਮ ਵਿੱਚ ਬੜਾ ਭਾਰੀ ਵਿਦਵਾਨ ਕਹਾ ਰਿਹਾ, ਆਲਮ ਕਹਾ ਰਿਹਾ ਤੂੰ ਵੀ, ਤੇ ਨਾਲੇ ਇਹ ਪਤਾ ਲੱਗ ਜਾਊਗਾ।
ਤਬ ਜਾਣੂ ਮੈਂ ਇਸੇ ਬਤਾਵਾ,
ਤਾਂ ਜਾਣੂਗਾ ਹੇ ਬੇਟਾ ਵੀ ਤੂੰ ਵਿਦਿਆ ਪੜ੍ਹਿਆ, ਜੇ ਆਹ ਅਰਥ ਤੂੰ ਦੱਸ ਦੇਵੇਂ, ਜਿਹੜਾ 1400 ਵਿਦਵਾਨ ਤੇ ਨਹੀਂ ਹੋਇਆ, ਔਰੰਗਜ਼ੇਬ ਆਪਣੀ ਬੇਟੀ ਨੂੰ ਕਹਿ ਰਿਹਾ ਹੈ, ਇਹ ਅਰਥ ਤੂੰ ਦੱਸਣਾ ਕਰ।
ਸੁਣ ਤੇ ਫਿਕਰ ਸਹਿਜਾਦੇ ਕੀਆ,
ਸੁਣ ਕੇ ਭਾਈ ਫਿਕਰ ਤਾਂ ਸਹਿਜਾਦੇ ਨੂੰ ਵੀ ਹੋਣਾ ਹੀ ਸੀ, ਜਿੱਥੇ 1400 ਵਿਦਵਾਨ ਫੇਲ ਹੋ ਗਿਆ, ਤੇ ਹੁਣ ਸਾਹਿਬਜ਼ਾਦਾ ਵੀ ਸੋਚਦਾ ਬਹਾਦਰ ਸ਼ਾਹ, ਕੋਈ ਮਾਮੂਲੀ ਬਾਤ ਤਾਂ ਹੈ ਨਹੀਂ। ਤੇ ਇਉਂ ਸਾਹਸੀ ਕਈ ਵਾਰ ਸਿਰਫ ਨੁਕਤਾ ਹੀ ਹੁੰਦਾ। ਮਹਾਰਾਜੇ ਜਨਕ ਦੀ ਸਭਾ ਦੇ ਅੰਦਰ ਰਿਸ਼ੀਆਂ ਮੁਨੀਆਂ ਦਾ ਕੋਈ ਹਿਸਾਬ ਨਹੀਂ ਸੀ, ਹਿੰਦੁਸਤਾਨ ਦੇ ਕੋਨੇ ਕੋਨੇ ਚੋਂ ਫੜ ਕੇ ਉੱਥੇ ਜੇਲ੍ਹ ਖਾਨੇ ਡੱਕੇ ਹੋਏ ਸੀ। ਤੇ ਰਾਜੇ ਦਾ ਪ੍ਰਸ਼ਨ ਇੱਕੋ ਹੀ ਸੀ ਵੀ ਇਹ ਸੱਚ ਕਿ ਬਹੁਤ ਸੱਚ, ਹੁਣ ਉਹ ਅਸਤਾ ਵਕਰ ਤੋਂ ਬਿਨਾਂ ਇਹ ਭੇਦ ਕਿਸੇ ਤੋਂ ਖੁੱਲ੍ਹੇ ਹਨ? ਸੀਤਾ ਨੁਕਤੇ ਦੀ ਉਹ ਬਾਤ ਇਸੇ ਤਰ੍ਹਾਂ ਸਾਸ ਜੀ, ਕਈ ਅਰਥਾਂ ਦੇ ਐਸੇ ਨੁਕਤੇ ਹੀ ਹੁੰਦੇ ਹੈ। ਤੇ ਕਿਸੇ ਨੂੰ ਜਦੋਂ ਔਰੰਗਜ਼ੇਬ ਨੇ ਜਦੋਂ ਆਪਣੇ ਪੁੱਤਰ ਨੂੰ ਕਿਹਾ, ਬਹਾਦਰ ਸ਼ਾਹ ਨੂੰ ਵੀ ਫਿਕਰ ਲੱਗ ਗਿਆ ਕਿ ਮੈਨੂੰ ਵੀ ਕੁਛ ਨਾ ਕੁਛ ਦੱਸਣਾ ਪਏਗਾ,
ਅਕਲ ਵਿਖੇ ਕੁਛ ਸਮਝ ਨਾ ਲਿਆ,
ਯਤਨ ਕੀਤਾ ਪਰ ਅਕਲ ਦੇ ਵਿੱਚ ਇਹ ਅਰਥ ਸਮਝ ਨਹੀਂ ਆਇਆ ਬਹਾਦਰ ਸ਼ਾਹ ਦੇ ਵੀ। ਸੋਚਦਾ ਹੈ ਫਿਰ,
ਪਦਰ ਅਗਾਰੀ ਅੱਜ ਗੁਜ਼ਾਰੀ,
ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਆਪਣੇ ਪਿਤਾ ਨੂੰ ਕਿ ਇਹ ਪਿਤਾ ਮੇਰੀ ਇੱਕ ਅਰਜ਼ ਹੈ, ਬੇਨਤੀ ਕੀਤੀ ਹੈ,
ਆਏ ਸਪਹਿਰੀ ਕਰੋ ਉਚਾਰੀ,
ਮੈਨੂੰ ਥੋੜੀ ਜੀ ਮੋਹਲਤ ਦੇ ਦਿੱਤੀ ਜਾਏ। ਔਰੰਗਜ਼ੇਬ ਕਹਿਣ ਲੱਗਿਆ ਮੋਹਲਤ ਕੈਸੀ, ਅਰਥ ਤਾਂ ਅੱਜ ਹੀ ਚਾਹੀਦਾ। ਕਹਿੰਦੀ ਅਰਥ ਅੱਜ ਹੀ ਕਰ ਦਿਊਂਗਾ। ਇਹਦੀ ਸਿੱਧੀ ਨਿਗਾਹ ਭਾਈ ਨੰਦ ਲਾਲ ਸਾਹਿਬ ਤੇ ਗਈ, ਮੀਰ ਮੁਨਸੀ ਤੇ ਗਈ ਵੀ ਭਾਰੀ ਵਿਦਵਾਨ ਹੈ, ਤੇ ਮੋਹਲਤ ਲੈ ਕੇ ਦੇਖਾਂ ਜੇ ਇੱਥੋਂ ਕੋਈ ਗੱਲ ਬਣ ਜਾਏ। ਤੇ ਇਹ ਕਹਿਣ ਲੱਗਾ ਵੀ ਮੈਨੂੰ ਸਪਹਿਰੀ ਤੋਂ ਭਾਵ ਤੀਸਰੇ ਪਹਿਰ ਤੱਕ, ਅੱਜ ਹੀ ਮੈਂ ਆ ਕੇ ਮੁੜ ਕੇ ਅਰਥ ਦੱਸਦਾ, ਪਰ ਮੈਨੂੰ ਮੋਹਲਤ ਤੀਸਰੇ ਪਹਿਰ ਤੱਕ ਦੇ ਦਿੱਤੀ ਜਾਏ, ਸਵੇਰ ਦੇ ਵਕਤ ਦਾ ਦੀਵਾਨ ਲੱਗਿਆ ਹੋਇਆ ਸੀ। ਤੇ ਇਹ ਕਹਿ ਦਿੱਤਾ ਹੈ,
ਆਇਓ ਸਦਨ ਬਹਾਦਰ ਸ਼ਾਹ।
ਤੇ ਇਉਂ ਫਿਰ ਬਹਾਦਰ ਸ਼ਾਹ ਬੇਨਤੀ ਕਰਕੇ ਛੁੱਟੀ ਲੈ ਕੇ ਆ ਗਿਆ।
ਨੰਦ ਲਾਲ ਤੋਂ ਬੈਠੋ ਤਬ ਪਾਵੋ,
ਭਾਈ ਨੰਦ ਲਾਲ ਸਾਹਿਬ ਦੇ ਕੋਲ ਆ ਕੇ ਬਹਿ ਗਿਆ ਹੈ।
ਰਿਦਾ ਫਿਕਰ ਮੈਂ ਬਹੁ ਗਲਤਾਨੇ,
ਹੁਣ ਫਿਕਰ ਦੇ ਵਿੱਚ ਹਿਰਦਾ ਗਲਤਾਨ ਹੈ। ਜਦੋਂ ਕਿਸੇ ਨੂੰ ਚਿੰਤਾ ਹੁੰਦੀ ਹੈ ਉਹਦੇ ਲੱਛਣ ਚਿਹਰੇ ਤੇ ਪ੍ਰਗਟ ਹੋ ਜਾਇਆ ਕਰਦੇ, ਸਮਝ ਆ ਜਾਂਦੀ ਹੈ ਵੀ ਇਹ ਉਦਾਸ ਹੈ, ਚਿਹਰਾ ਮੁਰਝਾ ਜਾਂਦਾ ਹੈ। ਤੇ ਇਸੇ ਤਰ੍ਹਾਂ ਕਿਸੇ ਪੌਦੇ ਦੇ ਜੜ੍ਹਾਂ ਦੇ ਵਿੱਚ ਸ਼ੋਕ ਆ ਜਾਏ, ਸ਼ੋਕ ਤੋਂ ਭਾਵ ਸੋਕਾ, ਸ਼ੋਕ ਆ ਜਾਏ, ਸ਼ੋਕ ਦਾ ਨਾਂ ਹੀ ਗਮ ਹੈ, ਜਦੋਂ ਪੌਦੇ ਦੇ ਜੜ੍ਹਾਂ 'ਚ ਸ਼ੋਕ ਆ ਗਿਆ ਉਹਦੇ ਪੱਤਿਆਂ 'ਤੇ ਪਤਾ ਚੱਲ ਜਾਏਗਾ ਕਿ ਬੂਟਾ ਸੁੱਕ ਰਿਹਾ, ਇਹ ਸ਼ੋਕ ਗਮ ਆ ਗਿਆ, ਸੋਕਾ ਆ ਗਿਆ। ਜਦੋਂ ਹਿਰਦੇ ਕਿਸੇ ਦੇ ਸੋਕਾ ਆ ਜਾਂਦਾ ਹੈ ਤਾਂ ਚਿਹਰਾ ਮੁਰਝਾ ਜਾਂਦਾ ਹੈ। ਤੇ ਇਸ ਪ੍ਰਕਾਰ ਤਾਂ ਹੁਣ ਬੜਾ ਗਮਗੀਨ ਹੈ ਦੇਖ ਕੇ ਭਾਈ ਨੰਦ ਲਾਲ ਸਾਹਿਬ ਵੇਖ ਰਹੇ ਨੇ ਕਿ ਸ਼ਹਿਜ਼ਾਦੇ ਦਾ ਅੱਜ ਚਿਹਰਾ ਨਹੀਂ ਖੜਿਆ ਹੋਇਆ, ਕੋਈ ਗੱਲ ਹੈ?
ਵਿਖਦਾ ਨਾ ਚੱਕ ਸੋ ਸੁਣਤ ਨਾ ਕਾਨੇ,
ਨਾ ਤਾਂ ਦੇਖਦਾ ਅੱਖਾਂ ਨਾਲ, ਨਾ ਕੰਨਾਂ ਦੇ ਨਾਲ ਕੋਈ ਗੱਲ ਰੁਚੀ ਨਾਲ ਸੁਣ ਰਿਹਾ, ਚਿਹਰਾ ਮੁਰਝਾਇਆ ਹੋਇਆ।
ਮੁਕਤੇ ਕਹੇ ਨਾ ਕਿਸੇ ਸੰਗ ਬਾਤੀ,
ਨਾ ਮੁਕਤੇ ਨਾਲ ਕੋਈ ਵਚਨ ਕਹਿ ਰਿਹਾ ਹੈ।
ਅੱਗੇ ਡੋਲ ਦੇਖ ਕਿਸ ਭਾਂਤੀ, ਅੱਗੇ ਡੋਲ ਦੇਖ ਇਸ ਭਾਂਤੀ।
ਤੇ ਇਸ ਪ੍ਰਕਾਰ ਦੇਖ ਕਰਕੇ ਨਾ, ਤੇ ਅੱਗੇ ਅਡੋਲ ਦੇਖ ਇਸ ਭਾਂਤੀ, ਉਹ ਆਪਣੇ ਸਵਾਮੀ ਨੂੰ ਇਸ ਭਾਂਤੀ ਦੇਖ ਕਰਕੇ ਵੀ ਡੋਲਿਆ ਹੋਇਆ।
ਨੰਦ ਲਾਲ ਬੁਧਵੰਤ ਪਰੇਖਾ,
ਭਾਈ ਨੰਦ ਲਾਲ ਬੜੇ ਪਾਰਖੂ ਸਨ, ਪਾਰਖੂ ਅੱਖ ਨੇ ਪਹਿਚਾਣ ਲਿਆ ਕਿ ਇਹਦੇ ਅੰਦਰ ਕੋਈ ਸ਼ੋਗ ਆ ਗਿਆ ਹੈ, ਕੋਈ ਗਮ ਆ ਗਿਆ, ਕੋਈ ਮਸਲਾ ਇਹੋ ਜਿਹਾ ਖੜਾ ਹੋ ਗਿਆ ਤੇ ਸਾਫ ਨਜ਼ਰ ਆ ਰਿਹਾ।
ਇਸ ਕੇ ਉਰ ਕੋ ਫਿਕਰ ਵਿਸ਼ੇਖਾ,
ਇਹਦੇ ਤੇ ਹਿਰਦੇ ਵਿਚ ਕੋਈ ਵਿਸ਼ੇਸ਼ ਕਰਕੇ ਫਿਕਰ ਆ ਗਿਆ ਹੈ।
ਬੁੱਧ ਨਕੀਨਤ ਕਸਮਨ ਚਿੰਤਾ,
ਪੁੱਛਣਾ ਚਾਹਿਆ ਸ਼ਬਦਾਂ ਵਿਚ ਉਚਾਰਨ ਕੀਤਾ ਭਾਈ ਸਾਹਿਬ ਨੇ, ਕਹਿੰਦੇ ਕਿਹੋ ਜੀ ਚਿੰਤਾ ਹੋ ਗਈ ਤੁਹਾਨੂੰ, ਕੀ ਕਾਰਨ ਹੈ?
ਉਹ ਕਾਰਜ ਵਿਗੜੇ ਹਿਤਵੰਤਾ,
ਕੋਈ ਤੇਰਾ ਐਸਾ ਕਾਰਜ ਵਿਗੜਿਆ ਜਿਹੜਾ ਬਹੁਤ ਹੀ ਪਿਆਰਾ ਸੀ ਤੈਨੂੰ,
ਕਹਾਂ ਪਦਰ ਨੇ ਤੁਮੇ ਸੁਣਾਇਆ,
ਕੀ ਤੇਰੇ ਪਿਤਾ ਨੇ ਕੁਝ ਕਹਿ ਦਿੱਤਾ, ਕੋਈ ਇਹੋ ਜਿਹੀ ਡਿਊਟੀ ਲਾ ਦਿੱਤੀ ਜਿਹੜੀ ਤੇਰੇ ਕਰਨ ਦੇ ਯੋਗ ਨਹੀਂ, ਕੀ ਕਾਰਨ ਹੋਇਆ?
ਕਾਰਜ ਕਠਨ ਕਹਾਂ ਫੁਰਮਾਇਓ,
ਤੈਨੂੰ ਕਿਸੇ ਕਠਨ ਕਾਰਜ ਲਈ ਤੇਰੇ ਪਿਤਾ ਨੇ ਹੁਕਮ ਦੇ ਦਿੱਤਾ ਔਰੰਗਜ਼ੇਬ ਨੇ?
ਜੋ ਤੁਝ ਤੇ ਹੋਏ ਆਵਤ ਨਾਹੀਂ,
ਜਿਹੜਾ ਤੇਰੇ ਤੋਂ ਨਹੀਂ ਹੋਦਾ ਇਸ ਲਈ ਫਿਕਰ ਕਰ ਰਿਹਾ, ਕੀ ਕਾਰਨ ਹੈ?
ਬੈਠੋ ਮਹਾਂ ਫਿਕਰ ਕੇ ਮਾਹੀ,
ਇਹ ਬਹਾਦਰ ਸ਼ਾਹ ਇੰਨਾ ਕਿਉਂ ਫਿਕਰ ਵਿੱਚ ਬੈਠਾ? ਦੁੱਖ ਤਾਂ ਦੱਸੀ ਦਾ ਹੁੰਦਾ, ਜੇ ਦੁੱਖ ਦੱਸੀਏ ਤਾਂ ਉਹਦਾ ਦਾਰੂ ਲੱਭ ਜਾਂਦਾ, ਤੂੰ ਚੁੱਪ ਕਿਉਂ ਕੀਤਾ ਹੈ? ਭਾਈ ਸਾਹਿਬ ਕਹਿੰਦੇ
ਨੰਦ ਲਾਲ ਦਾਨਸ਼ਬੰਦ ਮਹਾਂ,
ਇਹ ਹੁਣ ਨੰਦ ਲਾਲ ਦਾਨਸ਼ਬੰਦ, ਦਾਨਾ ਜਾਣਨ ਦਾ ਨਾਂ ਹੁੰਦਾ ਸਾਸ ਜੀ ਪੰਜਾਬੀ ਵਿੱਚ, ਦਾਨਾ ਸ਼ਬਦ ਗੁਰਮੁਖੀ ਅੱਖਰਾਂ ਚ, ਤੇ ਦਾਨਸ਼ਬੰਦ ਜਣੀ ਜਿਹੜਾ ਦੂਸਰੇ ਦੀ ਗੱਲ ਨੂੰ ਜਾਣ ਲਵੇ, ਉਹ ਦਾਨਸ਼ਬੰਦ ਸੀ, ਦਾਨਾ ਸੀ, ਉਹਨੇ ਪਹਿਚਾਣ ਲਿਆ।
ਲਖਤ ਸਹਿਜਾਦੇ ਸੋ ਤਬ ਕਹਾ,
ਇਹ ਜਾਣ ਲਿਆ ਸਹਿਜਾਦੇ ਨੂੰ ਕੋਈ ਐਸਾ ਹੀ ਗਮ ਹੈ।
ਸੁਣੋ ਮੀਰ ਮੁਨਸੀ ਮੈਂ ਗਇਓ,
ਫਿਰ ਬਹਾਦਰ ਸ਼ਾਹ ਬੋਲਿਆ, ਕਹਿੰਦਾ ਇਹ ਮੇਰੇ ਮੀਰ ਮੁਨਸੀ, ਮੈਂ ਗਿਆ ਸੀ ਆਪਣੇ ਪਿਤਾ ਦੀ ਸਭਾ ਵਿੱਚ, ਔਰੰਗਜ਼ੇਬ ਦੀ ਸਭਾ ਵਿੱਚ ਜਦੋਂ ਮੈਂ ਗਿਆ ਹਾਂ,
ਪਦਰ ਹਜ਼ੂਰ ਬੈਠ ਤੋਂ ਪਇਓ,
ਮੈਂ ਆਪਣੇ ਪਿਤਾ ਦੀ ਹਜ਼ੂਰੀ ਵਿੱਚ ਅਜੇ ਬੈਠਾ ਹੀ ਸੀ।
ਨਹੀਂ ਮਾਇਆ ਨਾ ਕਿਸ ਤੇ ਆਇਓ,
ਇੱਕ ਕੁਰਾਨ ਦਾ ਮਹੀਨਾ ਨਹੀਂ ਆਇਆ ਕਿਸੇ ਨੂੰ, 1400 ਵਿਦਵਾਨ ਫੇਲ ਹੋ ਗਿਆ, ਤੇ ਉਹ ਫਿਰ ਮੇਰੇ ਪਿਤਾ ਨੇ ਮੇਰੀ ਡਿਊਟੀ ਲਾ ਦਿੱਤੀ ਵੀ ਤੂੰ ਅਰਥ ਕਰਕੇ ਵੇਖ, ਮੇਰੀ ਵਿਦਿਆ ਵੀ ਅੱਜ ਫੇਲ ਹੋ ਗਈ, ਪਰ ਮੈਂ ਮੋਹਲਤ ਲੈ ਕੇ ਆਇਆ ਤੀਸਰੇ ਪਹਿਰ ਤੱਕ ਦੀ, ਇਸ ਕਰਕੇ ਮੈਂ ਸੋਚਦਾ ਜੇ ਮੈਨੂੰ ਵੀ ਇਹ ਮਹੀਨਾ ਨਾ ਆਇਆ ਤਾਂ ਬੜੀ ਭਾਰੀ ਹੱਤਕ ਹੋਏਗੀ ਮੇਰੀ।
ਬਹੁਤ ਦਿਨ ਤੇ ਸਭ ਹੁਣ ਸੁਣਾਇਆ,
ਬਹੁਤ ਦਿਨਾਂ ਤੋਂ ਅਰਥ ਤੇ ਮਾਨੇ ਤੇ ਜ਼ੋਰ ਲੱਗਿਆ ਹੋਇਆ, ਕਈ ਦਿਨਾਂ ਦੀ ਇਹਦੇ ਤੇ ਮਸਲਾ ਹੋ ਰਿਹਾ, ਵਿਚਾਰ ਹੋ ਰਹੀ ਹੈ।
ਮੌਸਮ ਕਹਿਓ ਕਿ ਤੁਮ ਕਰੋ,
ਤੂੰ ਮੇਰੀ ਡਿਊਟੀ ਲਾ ਦਿੱਤੀ ਕਿ ਕੁਰਾਨ ਦਾ ਅਰਥ ਤੂੰ ਕਰ ਇਸ ਆਇਤ ਦਾ।
ਇਲਮ ਅਕਲ ਕੋ ਜੀ ਬਹੁਤ,
ਨਾਲ ਪਿਤਾ ਕਹਿੰਦਾ ਤੂੰ ਵੀ ਬਹੁਤ ਇਲਮ ਵਿੱਚ ਰੁਚੀ ਧਾਰਦੇ, ਪਤਾ ਲੱਗ ਜਾਊਗਾ ਵੀ ਕਿੰਨਾ ਕੁ ਪੜ੍ਹਿਆ।
ਕਰਤ ਕਰਾਰ ਸਪਹਿਰੀ ਕੇਰਾ,
ਮੈਂ ਇਕਰਾਰ ਕਰਕੇ ਆਇਆ ਵੀ ਤੀਸਰੇ ਪਹਿਰ ਆ ਕੇ ਦੱਸਾਂਗਾ।
ਮੈਂ ਆਇਓ ਔਰ ਫਿਕਰ ਵਡੇਰਾ,
ਸਮਾਂ ਤਾਂ ਜਾਂਦਾ ਹੱਥੋਂ ਨਿਕਲਦਾ, ਅਰਥ ਮੈਨੂੰ ਆ ਨਹੀਂ ਰਿਹਾ, ਇਸ ਕਰਕੇ ਬਹੁਤਾ ਫਿਕਰ ਹੋ ਗਿਆ ਮਨ ਵਿੱਚ।
ਜਦ ਸਹਿਜਾਦੇ ਭਾਖਿਓ ਸੋਈ,
ਜਦੋਂ ਸਹਿਜਾਦੇ ਨੇ ਇਹ ਗੱਲ ਕਹੀ,
ਨੰਦ ਲਾਲ ਚਿਤਵਤ ਚਿਤ ਸੋਈ,
ਉਸ ਵੇਲੇ ਭਾਈ ਨੰਦ ਲਾਲ ਦੇ ਕਿਤੇ ਚਿਤਵਣੀ ਆਈ।
ਤਦ ਸਿਨ ਕਰਿਓ ਮੈਂ ਨਾਨਕੇ,
ਲੱਗਿਓ ਇੰਨੇ ਕ ਮਾਨੇ ਦੇ ਵਿੱਚ ਤੁਸੀਂ ਸਾਰੇ 1400 ਵਿਦਵਾਨ ਕਿਹਾ ਜਾ ਇਕੱਠਾ ਕੀਤਾ, ਇਹ ਕਿਹੜੀ ਏਡੀ ਵੱਡੀ ਗੱਲ ਹੈ? ਕੁਰਾਨ ਦੀ ਕਿਸ ਆਇਤ ਦਾ ਮਾਇਨਾ ਹੈ? ਉਹਨੇ ਕਿਹਾ ਆਇ। ਭਾਈ ਨੰਦ ਲਾਲ ਕਹਿੰਦੇ ਇਹ ਤਾਂ ਇੱਕ ਬਹੁਤ ਹੀ ਵੱਡੀ ਬਾਤ ਨਹੀਂ ਹੈ। ਭਾਈ ਨੰਦ ਲਾਲ ਨੇ ਬੜੇ ਸਖੈਨ ਤਰੀਕੇ ਨਾਲ ਤੇ ਉਹਦੇ ਅਰਥ ਕਰਕੇ ਉਹਨੂੰ ਚੰਗੀ ਤਰ੍ਹਾਂ ਸਮਝਾ ਦਿੱਤੇ, ਉਹਦੇ ਦਿਮਾਗ ਵਿੱਚ ਫਸਾ ਤੇ ਰਟਾ ਦਿੱਤੇ ਹਨ ਚੰਗੀ ਤਰ੍ਹਾਂ ਕਿ ਇਸ ਦਾ ਆਹ ਅਰਥ ਬਣਦਾ ਹੈ।
ਆਪਦ ਜੋ ਨਾ ਹਿਰਦੇ ਕਿਸੀ ਕਹੇ,
ਉਹ ਅਰਥ ਕਿਸੇ ਦੇ ਹਿਰਦੇ ਵਿੱਚ ਨਹੀਂ ਸੀ ਆਇਆ।
ਹੁਣਕਰ ਬਹੁਤ ਆਨੰਦਿਤ ਹੋਵਾ,
ਬਹੁਤ ਖੁਸ਼ ਹੋ ਗਿਆ, ਬਹੁਤ ਹੀ ਆਨੰਦ ਹੋਇਆ ਸਾਧ ਸਿੰਘ ਜੀ। ਭਾਈ ਨੰਦ ਲਾਲ ਸਾਹਿਬ ਅਨੁਭਵੀ ਵਿਦਵਾਨ ਸਨ, ਜਿਹੜੀ ਅਨੁਭਵ ਵਿਦਿਆ ਹੈ ਨਾ ਉੱਥੇ ਪੜ੍ਹਾਈ ਵੀ ਕੁਛ ਨਹੀਂ ਕਰਦੀ ਸਾਧ ਸਿੰਘ ਜੀ। ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖ ਬਜ਼ੁਰਗ ਆਤਮਾ ਜਿਨ੍ਹਾਂ ਨੂੰ ਖਾਲਸੇ ਪੰਥ ਵਿੱਚ ਵਿਦਿਆ ਮਾਰਤੰਡ ਕਿਹਾ ਗਿਆ, ਮਾਰਤੰਡ ਸੂਰਜ ਦਾ, ਵਿਦਿਆ ਦੇ ਸੂਰਜ ਕਿਹਾ ਗਿਆ ਪੰਥ ਵੱਲੋਂ ਜਿਨ੍ਹਾਂ, ਤੇ ਉਹ ਮਹਾਂਪੁਰਸ਼ ਜੇ ਵੱਡਿਆਂ ਕੋਲ ਪੜ੍ਹਦੇ ਸੀ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਕੋਲ, ਤੇ ਉਹਨਾਂ ਮਹਾਂਪੁਰਸ਼ਾਂ ਨੂੰ ਸਮਾਧੀ ਦੇ ਵਿੱਚ ਕੁਝ ਅੱਖਰ ਉਤਰਨ ਲੱਗ ਪਏ। ਕਈ ਦਿਨ ਐਸੇ ਹੁੰਦਾ ਰਿਹਾ ਜਦੋਂ ਸਮਾਧੀ ਲਾਉਣ ਉਹਨਾਂ ਦੇ ਸਾਹਮਣੇ ਅੱਖਰ ਉਤਰਨ। ਹੁਣ ਸ਼ਬਦ ਦਾ ਧਿਆਨ ਧਰਨ ਵਾਲੇ, ਕਿਉਂਕਿ ਫੋਟੋਆਂ ਦਾ ਧਿਆਨ ਜਿਹੜਾ ਇਹ ਵੀ ਬਹੁਤ ਉਰਾ ਰਹਿ ਜਾਂਦਾ, ਬਲਕਿ ਸ਼ਬਦ ਦੇ ਧਿਆਨ ਨੂੰ ਮੁਸ਼ਕਿਲ ਪੈਦਾ ਕਰ ਦਿੰਦਾ ਫੋਟੋ ਦਾ ਧਿਆਨ। ਇਸ ਲਈ
گر کی مورت من میں تیان گر کا شبد منتر منوان. گر مورت کی ہے؟ گر شبد ہے. گرو دی مورت ہی گرو دا شبد ہے. بھائی صاحب بھائی گرداس جی نے بڑے کھول کے خلاصے کیتے ہیں یہو جہ وشیاں تے. خیر رو بچار پھر مہاپرشاں کو جا کے عرض کیتی کہندے مہاراج میں جدوں بھی سمادھی لانا ہے کہ سمادھی دا سلسلہ بگڑ گیا. مہاپرش کہندے کی ہویا؟ کہندے جی سمادھی وچ کچھ اکھر اترتے ہے نہ تو وہ گربانی ہے. جی تو گربانی دے اکھر اتر تاں دی گل ہے. نہ مول منتر نہ واحگرو منتر گرمنتر نہ گربانی. میں بڑا تنگ ہو رہا. مہاپرش کہندے بھی اس طرح کرو جدوں تانوں ہن پھر اکھر اترن تے وہ اکھر لکھ کے لیا سکتے ہیں. کہندے ہاں مہاراج لکھ کے لیا ہوں کوئی بڑی گل نہیں. وہ تو پرتکھ مانگو رہے ہیں سمادھی وچ. مہاپرشاں نے کول اپنے سلیٹ رکھ لی تے جس ویلے سمادھی جو اکھر اترے مہاپرشاں نے اکرنے وہ سارے اکھر دو چار لائنا سترہ سی جڑی وہ لکھ لی. پھر مہاپرشاں کول گئے. مہاپرش کہندے کیوں گیانی صاحب کیویں ہیں؟ کہندے جی ہے اکھر بڑیا مہاپرشاں نے جنہاں نے ڈاکٹر دیوان سنگھ نو اپنے جسم دے روم روم وچوں واحگرو شبد دی آواز جویں وہ کناں چ ٹوٹیاں لا کے چیک کردے نا سریر چیک آف کرن لگے سارے روماں تے واحگرو منتر دی آواز ڈاکٹر نو سنی سی. ڈاکٹر دیوان سنگھ گرمکھ روم روم ہر تیا ہے یہ وستا سی سنت گیانی سندر سنگھ مہاپرکھاں نے. کہن لگے جدوں وہ سلیٹ پڑی پڑھی مہاپرشاں نے تے مہاپرشاں نے کٹ کے چھاتی نال آیا اپنے ودیارتھی نو وہ بچن یاد آیا اپنے پتا سنت بابا خجان سنگھ جی دا. سنت گیانی سندر سنگھ جی دے پتا سی سنت خجان سنگھ جی جنہاں دے گھر دو بیٹے ہوئے سنت گیانی اندر سنگھ تے سنت گیانی سندر سنگھ جی. دونوں ہی پنت دے لیکھے لگے ساری زندگی پرچار ہی کیتا ہے. شادی بھی انہاں مہاپرشاں نے نہیں کری. اگے کل بند ہے تے انہاں دی زمین دے اندر اتے گرودوارا بنیا ہو جائے پنڈر کا بنیا جیتے دمدمی ٹکسال دان پنڈر والی ٹکسال پہ. تے مہاپرشاں دے اپنے پتا کا بچن یاد ہے. ایک دن انہیں بچن کیتا سی کہندے سندر سنگھ بیٹا تے جتھے وچ پاویں چالی سنت رہندے نے بہنگم رہندے نے کمائیاں والے نے پر انہاں چالیاں دے ایک سنت نہیں مہا سنت ہے. انہاں دے وچ کہندے مہاراج پھر دس دیو. سنت بابا خجان سنگھ جی نے سات سال وچ سوا لکھ جپ جی دا پاٹ کیتا سی چھتی لکھ مول منتر کا پاٹ کیتا سی بھی میرے گھر برہم گیانی سنت پیدا ہو گئے. ایڈی بڑی کمائی کرنی پی سی پتی پتنی دونوں نے. کہندے پتر تیری جماعت وچ تیرے جتھے جی ایک مہان سنت ہے. کہندے جی کون؟ انہوں نے اشارہ کیتا کہندے آ جڑا گیانی گربچن سنگھ اج ودیارتھی ہے کل نوں اے سنتاں وچ مہان سنت ہوگا. کہندے مہاراج میرا بھی انمان ایہدے تے ہی ہے. وہ پتا جی کا وچن بھی یاد ہے. کٹ کے چھاتی لا کے مہاپرش بڑے کہن لگے کہندے گیانی سیاں کہندے ہن تیری کتھا دا مقابلہ نہیں سنسار وچ ہو سکدا. تے کیوں مہاراج؟ کہندے بید دیاں رچاں بید توں پڑھے نہیں بید دی توں سنتھیا نہیں لئی بید دے توں درشن نہیں کیتے تے بید چل کے تیرے کول آپ آ گیا تے ہن تیرا مقابلہ کون کرو گا کتھا دا؟ داس اس گل نوں مان نال کہندا ہے اج پورے سنسار دے سکھ جگت دے ودواناں نوں سد لو انہاں دے کولوں ارتھ کراؤ تے سنت گیانی گربچن سنگھ جی دے ارتھ ایک اونکار تو لے کے 18-10-20 تک اکھر اکھر گربانی دے ارتھ کیتے ہوئے کتے ادھر ٹیپ رکھ لو سنو انہاں دے ارتھ تے دنیا بھر دے ٹیکے پڑھو دیکھو بھی سنتاں دے ارتھاں دا تاثیر کی ہے. انہاں مہاپرش جن بھی سمپردا دے گیانی 10-10 کاپیاں نوں انہاں دے ارتھاں دیاں ساریاں دے کول جدوں کتے انہاں کاپیاں دے اتارے کیتے کئی بار ساس جی اتارا کردے کردے رکھ لینا اسے ویلے بھی تن مہاپرش اہے جے ارتھ جڑے کتے ٹیکے چ نہیں ملتے وہ انپوی ودوان سن. ہن بھائی نند لال جی انپوی ودوان نام دی کمائی ہے. نام دے سمرن نال ਕਿ ਅਨੁਭਵ ਜਿਸ ਵੇਲੇ ਅਨੁਭਵ ਪ੍ਰਕਾਸ਼ ਅਮਤੋਜ ਕਹੀ ਜਾਏ। ਭਾਈ ਸਾਹਿਬ ਨੇ ਫੜਕ ਦੇ ਕੇ ਵਿਦਵਾਨ ਸੀ ਉਹ ਕਰ ਦਿੱਤੇ ਮਾਨੇ ਕੁਰਾਨ ਦੇ, ਔਰ ਔਰੰਗਜ਼ੇਬ ਦੇ ਪੁੱਤਰ ਨੂੰ ਜਿਹਦੀ ਡਿਊਟੀ ਲੱਗੀ ਹੈ ਭਾਈ ਨੰਦ ਲਾਲ ਸਾਹਿਬ ਨੇ ਉਹ ਸਾਰੇ ਮਾਨੇ ਐਨ ਪੱਕੇ ਕਰਕੇ ਰਟਾ ਕੇ ਉਹਨੂੰ ਤਿਆਰ ਕਰਕੇ ਭੇਜ ਦਿੱਤਾ ਵੀ ਜਾ ਸਭਾ ਜਾ ਕੇ ਵਿਦਵਾਨਾਂ ਦੀ ਅਰਥ ਕਰ ਦੇ। ਬੜਾ ਖੁਸ਼ ਹੋਇਆ ਹੈ
ਅਤ ਦਾਨਸ਼ਬੰਦ ਸਭ ਤੇ ਜੋਆ
ਤੇ ਇਉਂ ਸਾਧ ਸਿੰਘ ਜੀ ਅਤ ਦਾਨਸ਼ਮੰਦ ਸਭ ਤੇ ਜੋਵਾ ਤੇ ਭਾਵ ਕੀ ਹੈ ਸੁਣ ਕਰ ਬਹੁਤ ਆਨੰਦਿਤ ਹੋਵਾ। ਪਹਿਲਾਂ ਸੁਣ ਕੇ ਬੜਾ ਆਨੰਦ ਹੋਇਆ ਅਤ ਦਾਨਸ਼ਮੰਦ ਸਭ ਤੇ ਜੋਵਾ। ਇਹਨੇ ਆਪਣੇ ਮੀਰ ਮੁਨਸੀ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਨੂੰ ਉਹਨਾਂ 1400 ਆਲਮ ਫਾਜ਼ਲ ਦੀ ਡਿਗਰੀ ਵਾਲਿਆਂ ਤੋਂ ਜਿਹੜੀਆਂ ਡਿਗਰੀਆਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ ਵੀ ਪੰਜ ਬੋਲੀਆਂ ਦੇ ਅੰਦਰ ਤਿੰਨ ਤਿੰਨ ਡਿਗਰੀਆਂ 15 ਡਿਗਰੀਆਂ ਨੇ ਇਹ ਜਿਹੜੀਆਂ ਬੜੀਆਂ ਮਸ਼ਹੂਰ। ਸਭ ਤੋਂ ਲਾਸਟ ਡਿਗਰੀ ਹੈ ਜਿਹੜੀ ਆਲਮ ਫਾਜ਼ਲ ਦੀ ਡਿਗਰੀ, ਇਹ ਦੋਨੇ ਡਿਗਰੀਆਂ ਵਾਲੇ ਮੌਲਵੀ ਮੌਲਵੀ ਆਲਮ ਮੌਲਵੀ ਫਾਜ਼ਲ ਇਹ ਦੋਨੋਂ ਤਰ੍ਹਾਂ ਦੇ ਮੌਲਵੀ ਸਨ ਉੱਥੇ ਤੇ ਭਾਈ ਸਾਹਿਬ ਨੇ ਐਸੇ ਅਰਥ ਕੀਤੇ ਤੇ ਇਹਨੇ ਜਾਣਿਆ ਵੀ 1400 ਉਲਮਾਓ ਜਿਹੜਾ ਮੇਰੇ ਪਿਤਾ ਦਾ ਰੱਖਿਆ ਹੈ ਸਭ ਤੋਂ ਵੱਡਾ ਵਿਦਵਾਨ ਭਾਈ ਨੰਦ ਲਾਲ ਹੈ ਜੋ ਮੇਰਾ ਮੀਰ ਮੁਨਸੀ ਹੈ। ਬੜਾ ਹੈਰਾਨ ਹੋਇਆ ਹੈ ਬਹਾਦਰ
ਸ਼ਾਹਿਤ
ਉਸੇ ਸਾਧ ਸਿੰਘ ਜੀ ਇਹ ਹੁਣ ਫਾਰਸੀ ਦਾ ਸ਼ਬਦ ਹੈ, ਫਾਰਸੀ ਦੇ ਵਿੱਚ ਕਹਿੰਦੇ ਨੇ ਵਡਿਆਈ ਤੋਂ ਭਾਵ ਹੈ ਤੇ ਕਈ ਸਫਾਰਦੀ ਭਾਵ ਵਡਿਆਈ ਕੀਤੀ ਹੈ, ਸਰਫਰਾਜ਼ੀ ਕੀਤੀ ਭਾਵ ਵਡਿਆਈ ਕੀਤੀ ਉਹਦਾ ਵਧਾ ਦਿੱਤਾ ਉਸੇ ਵੇਲੇ ਬੜਾ ਇਨਾਮ ਦਿੱਤਾ।
ਖੁਸ਼ ਹੈ ਦੀਨ ਸਖਿਲਤ
ਇੱਕ ਪਛਾਤ ਬੜੀ ਸੁੰਦਰ ਦਿੱਤੀ ਸਿਰੋ ਪਾਓ
ਕਈ ਸਪਹਿਰੀ ਗਯੋ ਸਜਾਦਾ
ਉੱਧਰ ਸਪਹਿਰੀ ਹੈ ਤੀਸਰੇ ਪਹਿਰ ਦਾ ਨਾਮ। ਤੀਸਰੇ ਪਹਿਰ ਫਿਰ ਉਹ ਵਿਦਵਾਨਾਂ ਦੀ ਸਭਾ ਵਿੱਚ ਤਿਆਰੀ ਸਾਰੀ ਹੋਈ ਹੈ ਕਿ ਔਰੰਗਜ਼ੇਬ ਦੇ ਬੇਟੇ ਬਹਾਦਰ ਸ਼ਾਹ ਨੇ ਕੁਰਾਨ ਦੇ ਮਿਹਨੇ ਕਰਨੇ ਨਾਲ ਅੱਜ 1400 ਵਿਦਵਾਨ ਵੀ ਬੈਠੇ ਜਿਵੇਂ ਮਹਾਰਾਜੇ ਜਨਕ ਦੀ ਸਭਾ ਵਿੱਚ ਅਸ਼ਟਾਵਕਰ ਦਾ ਇੰਤਜ਼ਾਰ ਹੋ ਰਿਹਾ ਸੀ ਤੇ ਉਹਨੇ ਆ ਕੇ ਜਿਵੇਂ ਮਹਾਰਾਜੇ ਜਨਕ ਨੂੰ ਗਿਆਨ ਕਰਾਇਆ ਐਸੀ ਵਾਰਤਾ ਹੋ ਰਹੀ ਤੇ ਇਹਨੇ ਨੂੰ ਫਿਰ ਇਹ ਫਰਜ਼ੰਦ ਉਸ ਦਾ ਬੇਟਾ ਬਹਾਦਰ ਸ਼ਾਹ ਉਹ ਸਭਾ ਵਿੱਚ ਜਾਂਦਾ ਹੈ
ਬੈਠੇ ਜਾਏ ਮਹਿਦ ਅਹਿਲਾਦਾ
ਬੜੀ ਪ੍ਰਸੰਨਤਾ ਦੇ ਸਾਥ ਬੈਠਾ ਹੈ ਚਿਹਰਾ ਹੁਣ ਖਿੜਿਆ
ਹੋਇਆ ਅਨਕਮਝਾਰ
ਅਨੇਕਾਂ 1400 ਵਿਦਵਾਨ ਬੈਠਾ ਹੈ
ਬੈਠੇ ਕਰਤ ਉਚਾਰ ਵਿਚਾਰ
ਵਿਚਾਰ ਕਰ ਰਹੇ ਹਨ ਸਾਰੇ
ਸੁਣੋ ਮੈਂ ਇਹਨੂੰ ਬਖਾਨਾ
ਤੇ ਉਹ ਮੈਨੇ ਜਿਸ ਪ੍ਰਕਾਰ ਇਹਨੇ ਬਖਾਨਾ ਬਖਿਆਨ ਕੀਤਾ ਸੁਣੇ ਸਾਰਿਆਂ ਨੇ ਸੁਣਨਾ ਕੀਤਾ
ਤੋਨੋ ਰੰਗ ਮਨ ਮਹਿ ਵਿਸਮਾਨਾ
ਔਰੰਗਜ਼ੇਬ ਤੇ ਹੈਰਾਨ ਹੀ ਹੋ ਗਿਆ ਕਹਿੰਦਾ ਉਹ ਪੁੱਤਰ ਤੂੰ ਐਸਾ ਮਨ ਤੂੰ ਇਹੋ ਜਿਹਾ ਅਰਥ ਇੰਨਾ ਸੌਖਾ ਕਰ ਦਿੱਤਾ ਤੇ ਔਰੰਗਜ਼ੇਬ ਹੁਣ ਬੜਾ ਹੈਰਾਨ ਹੁੰਦਾ ਆਪਣੇ ਬੇਟੇ ਵੱਲ ਵੇਖਦਾ ਜਿੱਥੇ ਮੇਰਾ 1400 ਵਿਦਵਾਨ ਫੇਲ ਹੋ ਗਿਆ ਮੇਰਾ ਬੇਟਾ ਤੇ ਇੰਨਾ ਸਿਆਣਾ ਹੈ ਹੀ ਨਹੀਂ ਸੀ। ਪਾਰਥੂ ਅੱਖ ਹੈ ਉਹ ਜਾਣਦਾ ਹੈ ਉਸ ਵੇਲੇ ਸੋਚਣ ਲੱਗਾ
ਇਸਮੈਂ ਅਕਲ ਨਾ ਏਤੀ ਹੈ
ਪਤਾ ਹੀ ਸੀ ਵੀ ਮੇਰਾ ਬੇਟਾ ਕਿੰਨੀ ਕੁ ਅਕਲ ਦਾ ਮਾਲਕ ਹੈ ਆਪਣੇ ਬੱਚਿਆਂ ਦਾ ਆਪਾਂ ਕਿਹਨੂੰ ਨੀ ਪਤਾ ਵੀ ਕਿਹੋ ਜਿਹੀ ਅਕਲ ਦੇ ਮਾਲਕ ਹਨ। ਉਹ ਕਹਿੰਦਾ ਇਹੋ ਤਾਂ ਵਿਦਵਾਨ ਹੋ ਹੀ ਨਹੀਂ ਸਕਦਾ ਇਹ ਬਹਾਦਰ ਸ਼ਾਹ ਜਿੰਨੀ ਕੁ ਅਕਲ ਦਾ ਮਾਲਕ ਹੈ ਮੈਂ ਜਾਣਦਾ ਹਾਂ
ਜਥਾ ਬਣਾਏ ਬਦਨ ਤੇ ਕਹੇ
ਇਹ ਜਿਸ ਤਰ੍ਹਾਂ ਨੇ ਬਣਾ ਕੇ ਪਦ ਕਹੇ ਨੇ ਤਾਂ ਬੋਲਣ ਸ਼ੈਲੀ ਓ ਨੀ ਲੱਗਦੀ ਇਸ ਦੀ
ਦਾਨਸ਼ਬੰਦ ਜਿਤਕੋ ਸੋ ਜਨ
ਇਹ ਦਾਨਸ਼ਬੰਦ ਜਿੰਨਾ ਕੁ ਹੈ ਮੈਂ ਇਹਨੂੰ ਜਾਣਦਾ ਹਾਂ
ਇਤੀ ਸਮਝ ਇਸ ਮੈਂ ਨਾ ਪਛਾਣਾ
ਬਸ ਕੁਛ ਵੀ ਹੋਵੇ ਇਹ ਸਮਝ ਇਹਦੀ ਨਹੀਂ ਹੈ ਇਹ ਵਿਚਾਰ ਇਹਦੀ ਨਹੀਂ ਹੈ ਇਹ ਸਮਝ ਲਿਆ। ਸਾਧ ਸਿੰਘ ਜੀ ਕਿਸੇ ਦੀ ਦੁਕਾਨ ਦਾ ਮਾਲ ਹੋਵੇ ਉਹਨੂੰ ਕੋਈ ਐਵੇਂ ਕਹੇ ਵੀ ਮੇਰਾ ਫੜਿਆ ਹੀ ਜਾਂਦਾ ਬਗਾਨੇ ਘਰ ਦਾ ਸੌਦਾ ਕਿਤੇ ਬਗਾਨੀ ਦੁਕਾਨ ਦਾ ਸੌਦਾ ਆਪਣਾ ਬਣਿਆ ਕਰਦਾ ਹੁਣ ਵਿਦਿਆ ਬਗਾਨੀ ਸੀ ਇਹ ਤੇ ਭਾਈ ਨੰਦ ਲਾਲ ਸਾਹਿਬ ਨੂੰ ਵਡਿਆਈ ਦੀ ਲੋੜ ਨਹੀਂ ਉਹ ਘਰ ਬੈਠਾ ਤੇ ਔਰੰਗਜ਼ੇਬ ਦੀ ਪਾਰਖੂ ਅੱਖ ਨੇ ਵੇਖ ਲਿਆ
ਇਵੇਂ ਵਿਚਾਰ ਔਰੰਗ ਨੇ ਕਹਿਓ
ਇਹ ਵਿਚਾਰ ਕੇ ਔਰੰਗਜ਼ੇਬ ਨੇ ਕਹਿ ਦਿੱਤਾ
ਆਪਣੀ ਮੁੱਦ ਤੇ ਕਰ ਲਹਿਓ
ਕਹਿੰਦਾ ਬੇਟਾ ਕੀ ਇਹ ਕੁਰਾਨ ਦੀ ਐਤ ਦੇ ਮਾਨੇ ਤੂੰ ਆਪਣੀ ਬੁੱਧ ਨਾਲ ਕੀਤੇ ਹੈ ਜਾਂ ਫਿਰ ਕਿਸੇ ਤੋਂ ਸਿੱਖ ਕੇ ਆਇਆ ਮੈਨੂੰ ਇਹ ਗੱਲ ਦਾ ਨਿਰਣਾ ਕਰ ਖੁਦਾ ਲਾਮ ਨੇ ਜੇ ਝੂਠ ਬੋਲਿਆ ਪਾਪ ਲੱਗੇਗਾ ਤੈਨੂੰ ਬਹੁਤ ਵੱਡਾ ਸੱਚ ਸੱਚ ਦੱਸਣਾ ਕਰ
ਕਿਦੋਂ ਆਪਣੇ ਤੋਹੇ ਬਤਾਵਾ
ਕਿਤੇ ਤੂੰ ਕਿਸੇ ਤੇ ਸਿੱਖ ਕੇ ਤਾਂ ਨਹੀਂ ਆ ਕੇ ਕੋਈ ਵਿਦਵਾਨ ਲੁਕਿਆ ਬੈਠਾ ਹੋਵੇ ਇੱਥੇ ਦਿੱਲੀ ਸ਼ਹਿਰ ਦੇ ਅੰਦਰ کتے وہ سیک کے آ کے کہہ دتا
ہونا نیک الاوا
بڑا سندر میں نہ کیتا ہے مینو پا گیا ارتھ ٹھیک کیتا ہے
کہ وہ سجادے میں نے چینا
اس ویل سچ بولیا کہو سجادے میں نے چینا میں نہیں جانتا اے ارتھ میرا نہیں ہے اس ویل انکار کر دتا سچ بولیا
موہے نگٹ ایک رہت پروینا
میرے کول ایک رہندا بڑا پروین بڑا چتر بہت ودوان میرا میر منسی جو ہے
اے میر منسی دا نائے
وہ بڑا دانا ہے میر منسی میرا
کاہے میاں دیو بتائے
اے میں نے تو انہیں دسیا انہیں ارتھ پڑھا کے بھیجا مینو
سنت ساہو من میں ہر کھاوا
بادشاہ بڑا خوش ہویا کہن لگا وہ دلی دے اندر کوئی ایڈا ودوان لکیا بیٹھا 1400 ودوان میرا فیل ہو گیا کہنا میں بھی بیٹا یہی سوچ رہا سی جے توں اے ارتھ جاندا ہوندا تاں اس ویلے سویری کر جاندا توں تیسرے پہر آ کے کرے تے کون ہے ایسا انہیں دس دتا میرا میر منسی ہے نام کی ہے اے بھائی نند لال ہے اس دا نام اے دس دتا گیا
سنگ سجادے باق علاوہ
اے وچن کیتا سجادے نے
نیٹ ہکار دکھواو ہو موہی
اور اورنگزیب کہن لگا بھی مینو میرے نکٹ کول بلا کے دکھائے سے ودوان نو میں اودی قدر کراں
اقل کمال دے موہی
تے بڑی کمال دی اقل اینی اقل رکھن والا ہے میں انہیں درشن کرنے چاہتا ہاں
نند لال کولین بلائی
بھائی نند لال نو اس ویلے سنیہا دے کے بلایا گیا بہادر شاہ نے سنیہا دتا ہے تے اپنے موت بندے بھیج کے بلایا ہے مصاحب نو
لگ ہندو کو صدت اٹھائی
جدو آیا سامنے اورنگزیب اوپر تو خوش ہو کے دکھا رہے ہیں پر بچوں تے سر وڑ کے کولے ہو گیا کہندا وہ ہندو ہو کے ایڈا بڑا ودوان اے ہندو ہو کے ایڈا بڑا ودوان ہندوؤں چ اے نہیں ہونا چاہیے ہندوؤں دے گھر سندر بیٹی نہیں اسی رہن دتی وہ ساری اپنے گھر لے آندیاں مسلمانیاں بنا لئیاں ہندوؤں دے گھر ودیا نہیں رہن دتی اس نے لیا کے مسلمان بنا لیا اجے بھی ایڈے ایڈے ودوان ہندوؤں چ ہیں سڑ بڑ کے کولے ہو گیا ایرکھا جاگی دویش من وچ جاگی کدے کدے اپنا ہی تن اپنا دشمن بن جاندا ہے جان لے لیندا ہے اپنا تن جو اپنی لئی ہے کئی بار اپنی سندرتا اپنی دشمن بن جاندی ہے جان تک جان دی بازی لگ جاندی ہے بھگت پورو نوں کی ہویا سی او دا حسن او دا ویری بنیا لکھاں بیبیاں اس دی بلی چڑھ جاندیاں نے تے اسی طرح کئی واری گن جڑا او وی دشمن دے روپ وچ بدل جاندا ہے اج بھائی نند لال نوں تے کتھے تے قدر کرنی چاہی دی سی اورنگزیب بادشاہ نوں کہ 1400 ودوان فیل ہو گیا تے اس نے آ کے ودیا دا چمتکار وکھایا ہے پر ہردے دے اندر ایرکھا دی اگ جاگی
کر سلام اے ٹھاڈو رہیو
بھائی نند لال سلام کر کے کھڑا ہی رہا ہے
سدا فری حضرت کہیو
تے اس ویلے اورنگزیب نے اوپر تو دا ساتھ سنجی اونے 100 واری شاباشی کہی انہوں بھائی صاحب لے دے 100 بار 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 کہندے او بلیہار جائیے شاباشی تیرے تے اے کہن دا بھاو اے بھی سی کہ 1400 جنم مہینہ میں تن دے رہے ہیں تے انہوں نے شرم آنی چاہیے ہے کہ ایک ہندو آ کے قرآن دے میں نے کر کے تے اس پرکار تے یوں ساس جی کوئی پتہ نہیں کس ویلے کیڑا ارتھ کی دے دماغ وچ کہو جا وس جائے اتھے پہ مننا پیندا ہے تے ودیا جیڑی اے پرمیشر دی دات ہے تے اس پرکار جدو اورنگزیب نے بڑا دھنواد کیتا اس دا
ہن ڈیرے کو چل کر آیا
ایڈا بے ایمان ہے اسے بڑے ظاہر نہیں کیتا ہے نے جو کچھ من وچ سوچے ہے وہ پرگٹ نہیں کیتا اے راجنیتی ہے راجنیتی دے اندر مہارشی چانکیا بھی یہ گل کہندے کہندے کار من میں کارج چتوی ہے یہ نیتی دا سلوک ہے من میں کارج چتوی ہے سدھی نہ پرگٹائے کہندے جو تسی کارج کرنا چاہتے ہو من دے وچ چت بلو لیکن رسنا تے نہ لیاؤ دوسرے نوں پتہ نہ لگ جائے جنی دیر سمپورن نہیں ہو جاندا اونی دیر تک انہوں پرگٹ نہیں کرنا من میں کارج چتوی ہے سدھی نہ پرگٹائے پرگٹ وفل ہو وفول ہوتا ہے کہندے پرگٹ جے کر دتا وہ فل تو وہن ہو جائے گا ਗੋਪ ਰਾਖੀ ਹੈ ਮੰਤਰ ਜਿਉਂ, ਕਹਿੰਦੇ ਗੁਪਤ ਐਂ ਰੱਖੋ ਜਿਵੇਂ ਮੰਤਰ ਨੂੰ ਗੁਪਤ ਰੱਖੀ ਜਾਏ, ਪ੍ਰਗਟ ਵਿਫਲ ਹੋ ਜਾਏ, ਜੇ ਪ੍ਰਗਟ ਕਰ ਦਿੱਤਾ ਕਹਿੰਦੇ ਫਲ ਤੋਂ ਰਹਿਤ ਹੋ ਜਾਏਗਾ। ਤੋ ਇਸ ਕਰਕੇ ਹੁਣ ਔਰੰਗਜ਼ੇਬ ਨੀਤੀਵਾਨ ਹੈ, ਚਾਹੁੰਦਾ ਮੁਸਲਮਾਨ ਕਰਨਾ ਭਾਈ ਨੰਦ ਲਾਲ ਸਾਹਿਬ ਨੂੰ, ਪਰ ਹਾਲੇ ਪ੍ਰਗਟ ਨਹੀਂ ਕੀਤਾ, ਸਕੰਜੇ ਚ ਫੜਨਾ ਕਿ ਜਦੋਂ ਦੌੜ ਵੀ ਨਾ ਸਕੇ। ਕੁਛ ਨਹੀਂ ਕਿਹਾ, ਬਲਕਿ ਡਾਕਟਰ ਭਾਈ ਵੀਰ ਸਿੰਘ ਤਾਂ ਇੱਥੇ ਤੱਕ ਲਿਖਦੇ ਆ ਵੀ 500 ਮੋਹਰਾਂ ਉਸ ਵੇਲੇ ਇਨਾਮ ਦਿੱਤਾ ਭਰੀ ਸਭਾ ਦੇ ਅੰਦਰ। ਔਰੰਗਜ਼ੇਬ ਨੇ ਕਿਹਾ ਕਿ ਵਿਦਵਾਨਾ ਆ ਮੈਂ ਤੇਰਾ ਸਤਿਕਾਰ ਕਰਦਾ ਹਾਂ। ਭਾਈ ਨੰਦ ਲਾਲ ਵਾਪਸ ਮੁੜ ਗਿਆ ਹੈ ਤੇ ਉਸ ਤੋਂ ਬਾਅਦ ਆਪਣੇ ਪੁੱਤਰ ਦੇ ਕੰਨ ਵਿੱਚ ਕਹਿਣਾ ਜੋ ਕਹਿਣਾ, ਬੜੀ ਗੁਪਤ ਰੀਤ ਨਾਲ ਕਹਿਣ ਲੱਗਾ
ਸੰਖ ਸਜਾ ਦੇ ਸਹਾਲ ਆਇਓ।
ਆਪਣੇ ਪੁੱਤਰ ਨੂੰ ਫਿਰ ਕਹਿਣ ਲੱਗਾ ਬੇਟਾ ਇੱਕ ਕਾਰਜ ਕਰਨ ਵਾਲਾ ਹੈ, ਖੁਦਾ ਦੀ ਬੜੀ ਪ੍ਰਸੰਨਤਾ ਤੇਰੇ ਤੇ ਹੋ ਜਾਏਗੀ, ਮੇਰੇ ਕਾਰਜ ਵਿੱਚ ਹੱਥ ਵਟਾ। ਤੇ ਕਹਿਣ ਲੱਗਾ ਪਿਤਾ ਜੀ ਦੱਸੋ। ਕਹਿੰਦਾ ਆਹ ਕੰਮ ਕਰਨ ਵਾਲਾ ਮੈਂ ਤੇਰੀ ਡਿਊਟੀ ਲਾਉਂਦਾ ਹਾਂ।
ਇਹ ਤਾਂ ਹਿੰਦੂ ਹੈ ਮਤਵੰਦਾ,
ਇਹ ਹਿੰਦੂ ਹੈ ਐਡੀ ਮਤ ਵਾਲਾ, ਹਿੰਦੂਆਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਇਹ ਮੁਸਲਮਾਨ ਹੋਣਾ ਚਾਹੀਦਾ। ਕਾਫਰਾਂ ਦੇ ਵਿੱਚ ਐਡਾ ਵੱਡਾ ਵਿਦਵਾਨ ਕਿਵੇਂ ਤੁਰਿਆ ਫਿਰਦਾ
ਹੈ? ਅਨੀਤ ਮੁਝ ਨਹੀਂ ਸੁਹੰਦਾ,
ਇਹ ਬੜੀ ਅਨੀਤੀ ਦੀ ਬਾਤ ਹੈ, ਮੈਨੂੰ ਚੰਗੀ ਨਹੀਂ ਲੱਗੀ, ਮੈਂ ਇਹਦੀ ਦਰੁਸਤੀ ਕਰਨੀ ਚਾਹੁੰਦਾ ਹਾਂ। ਮੈਂ ਚਾਹੁੰਦਾ ਕਿ ਖੁਦਾ ਦੀ ਪ੍ਰਸੰਨਤਾ ਤੈਨੂੰ ਵੀ ਮਿਲੇ ਔਰ ਮੈਨੂੰ ਵੀ ਮਿਲੇ।
ਦੀਨ ਵਿਖੇ ਇਸ ਕੋ ਲੈ ਆਵੋ,
ਬਸ ਤੇਰੀ ਅੱਜ ਤੋਂ ਡਿਊਟੀ ਲਾ ਦਿੱਤੀ, ਇਹਨੂੰ ਮੁਸਲਮਾਨ ਬਣਾਉਣਾ, ਇਸ ਵਿਦਵਾਨ ਨੂੰ ਨਹੀਂ ਛੱਡਣਾ। ਇਹ 1400 ਵਿਦਵਾਨ ਦਾ ਸਾਰਿਆਂ ਦਾ ਵੱਡਾ ਵਿਦਵਾਨ, ਇਹਦਾ ਅਹੁਦਾ ਵਧਾ ਦੇਣਾ ਔਰ ਇਹਨੂੰ ਮੁਸਲਮਾਨ ਕਰਨਾ ਹੈ।
ਜਿਉਂ ਕਿਉਂ ਕਰ ਨੀਕੇ ਸਮਝਾਵੋ,
ਜਾਂ ਪਹਿਲਾ ਤਰੀਕਾ ਵੀ ਇਹਨੂੰ ਪ੍ਰੇਮ ਦੇ ਨਾਲ ਹੀ, ਜੇ ਪ੍ਰੇਮ ਦੇ ਨਾਲ ਮੁਸਲਮਾਨ ਬਣ ਜਾਏ ਤੇ ਨਿੰਦਾ ਨਹੀਂ ਹੋਏਗੀ, ਹਿੰਦੂਆਂ ਵਿੱਚ ਅਪਜਸ ਨਹੀਂ ਹੋਏਗਾ, ਆਪਾਂ ਕਹਿ ਦਿਆਂਗੇ ਆਪਣੇ ਆਪ ਬਣਿਆ ਹੈ। ਤੇ ਜੇ ਪ੍ਰੇਮ ਨਾਲ ਨਹੀਂ ਮੰਨਦਾ ਤਾਂ ਦੂਸਰਾ ਤਰੀਕਾ ਤਾਂ ਹੈ ਹੀ ਆਪਣੇ ਕੋਲ, ਜਾਂ ਤੇ ਹੁਣ ਇਸ ਨੂੰ ਪ੍ਰੇਮ ਦੇ ਨਾਲ ਮੁਸਲਮਾਨ ਬਣਨਾ ਪਏਗਾ, ਨਹੀਂ ਫਿਰ ਡਰ ਦੇ ਵਿੱਚ ਆ ਕੇ ਮੁਸਲਮਾਨ ਬਣਨਾ ਪਏਗਾ। ਜੇ ਦੋਨੇ ਗੱਲਾਂ ਨਹੀਂ ਮਿਲਿਆ ਤਾਂ ਵੀ ਹਿੰਦੂਆਂ 'ਚ ਵਿਦਵਾਨ ਨਹੀਂ ਰਹਿਣ ਦੇਣਾ, ਸਜਾਏ ਮੌਤ ਇਸ ਨੂੰ ਮੈਂ ਆਪਣੇ ਨਿਰਣਾ ਲੈ ਚੁੱਕਾ, ਮਾਰ ਦਿੱਤਾ ਜਾਏਗਾ ਫਿਰ ਇਸ। ਭਾਈ ਸਾਹਿਬ ਦੀ ਵਿਦਿਆ, ਭਾਈ ਨੰਦ ਲਾਲ ਦੀ ਵਿਦਿਆ ਦੁਸ਼ਮਣ ਬਣ ਗਏ। ਭਾਈ ਸਾਹਿਬ ਨੂੰ ਅਜੇ ਪਤਾ ਨਹੀਂ, ਪਰ ਮਾਰ ਹੈ ਰੱਖ ਹੈ ਏਕੋ ਆ, ਮਾਨੁੱਖ ਕਹਿ ਕੁਛ ਨਾ ਹੀ, ਮਨੁੱਖ ਦੇ ਕੁਛ ਅਤ ਨਹੀਂ ਹੈ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਵਾਹਿਗੁਰੂ ਤੋਂ ਬਿਨਾਂ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਤੇ ਕੋਈ ਜਿਉਂਦਾ ਵੀ ਨਹੀਂ ਰੱਖ ਸਕਦਾ। ਇਹ ਦੋਨੇ ਗੱਲਾਂ ਉਹਨੇ ਆਪਣੇ ਹੱਥ 'ਚ ਰੱਖੀਆਂ। ਤੋ ਇਸ ਪ੍ਰਕਾਰ ਔਰੰਗਜ਼ੇਬ ਨੇ ਡਿਊਟੀ ਲਾ ਦਿੱਤੀ ਹੈ ਜੀ।
ਅਸਨਰ ਦੀਨ ਵਿਖੇ ਜਬ ਹੋਏ,
ਇਹੋ ਜਿਹਾ ਪੁਰਸ਼ ਬੇਟਾ ਜਦੋਂ ਦੀਨ ਵਿੱਚ ਆ ਜਾਏਗਾ, ਕਿਤਨੀ ਇਸਲਾਮ ਦੀ ਤਰੱਕੀ ਹੋਏਗੀ। ਇਹ ਹਜ਼ਾਰਾਂ ਲੱਖਾਂ ਨੂੰ ਮੁਸਲਮਾਨ ਬਣਾਉਣ ਨਾਲੋਂ ਇੱਕ ਨੂੰ ਮੁਸਲਮਾਨ ਬਣਾ ਲਿਆ ਜਾਏ ਕਾਫੀ ਹੈ। ਇਸ ਕਰਕੇ ਐਡਾ ਵੱਡਾ ਵਿਦਵਾਨ ਜਦੋਂ ਮੁਸਲਮਾਨ ਬਣ ਜਾਏਗਾ, ਇਹ ਸੈਂਕੜੇ ਹਜ਼ਾਰਾਂ ਨੂੰ ਅੱਗੇ ਆਪੇ ਮੁਸਲਮਾਨ ਬਣਾਏਗਾ, ਇਹਨੂੰ ਨਹੀਂ ਛੱਡਣਾ।
ਚੱਲੇ ਸ਼ਰਾਂ ਮੈਂ ਸਭੀ ਕੋਏ,
ਸਾਰੀ ਦੁਨੀਆਂ ਸ਼ਰਾਂ ਵਿੱਚ ਚੱਲੇਗੀ।
ਹਿੰਦੂ ਮੈਂ ਮਤਵੰਤ ਨਾ ਚਾਹੀਏ ਹੈ,
ਕਿਤਨੀ ਵੱਡੀ ਈਰਖਾ ਹੈ ਸਾਧ ਸਿੰਘ ਜੀ। ਕਹਿੰਦੇ ਹਿੰਦੂਆਂ ਦੇ ਵਿੱਚ ਮਤਵੰਤ ਵਾਲਾ, ਇਹੀ ਜੀ ਸ੍ਰੇਸ਼ਟ ਮਤ ਵਾਲਾ ਨਹੀਂ ਚਾਹੀਦਾ। ਐਡਾ ਤੁਸ ਵੀ ਸੀ ਇਹ ਬਾਦਸ਼ਾਹ,
ਧਰਮ ਦ੍ਰਿੜ ਤੈਨੂੰ ਕੋ ਲਈਏ ਹੈ,
ਇਹ ਧਰਮ ਆਪਣਾ ਦ੍ਰਿੜ ਕਰ ਲਵੇ, ਇਹਨੂੰ ਇਹੀ ਚਾਹੀਦਾ।
ਤੁਰਕ ਦੀਨ ਮੈਂ ਜਬ ਅਸ ਆਵੇ,
ਜਦੋਂ ਤੁਰਕ ਦੀਨ ਕਬੂਲ ਕਰ ਲਏਗਾ,
ਨੀਕੇ ਬਿਦ ਕਰ ਸਰਾ ਵਧਾਵੇ,
ਫਿਰ ਅੱਗੇ ਬਹੁਤ ਬੜਾ ਇਸਲਾਮ ਵਿੱਚ ਵਾਧਾ ਕਰੇਗਾ। ਇਸ ਲਈ ਇਹਨੂੰ ਇਸਲਾਮ ਵਿੱਚ ਲਿਆਉਣਾ ਜ਼ਰੂਰੀ ਹੋ ਗਿਆ।
ਇਹ ਸਜਾਦੇ ਕੋ ਸਮਝਾਏ,
ਇਹ ਇਸ ਪ੍ਰਕਾਰ ਸਹਿਜਾਦੇ ਨੂੰ ਸਮਝਾ ਕੇ ਭੇਜ ਦਿੱਤਾ ਹੈ।
ਜਿਉਂ ਕਿਉਂ ਦੀਨ ਵਿਖੇ ਇਸ ਰਾਏ,
ਕਿ ਜਿਵੇਂ ਕਿਵੇਂ ਵੀ ਹੁੰਦਾ ਇਹਨੂੰ ਆਪਣੇ ਦੀਨ ਵਿੱਚ ਲੈ ਕੇ ਆ, ਇਹਨੂੰ ਜਾ ਕੇ ਸਮਝਾਉਣਾ ਕਰ।
ਗਯੋ ਬਹਾਦਰ ਸ਼ਾਹ ਨਿਕੇਤ,
ਨਿਕੇਤ ਨਾਮ ਹੈ ਸਾਧ ਸਿੰਘ ਜੀ ਘਰ ਦਾ। ਜਦੋਂ ਬਹਾਦਰ ਸ਼ਾਹ ਆਪਣੇ ਨਿਕੇਤ ਕੀ ਘਰ ਚਲਾ ਗਿਆ, ਘਰ ਪਹੁੰਚਦਿਆਂ ਹੀ
ਬੋਲ ਲਿਓ ਨੰਦ ਲਾਲ ਸਹਿਤ,
ਤੇ ਇਉਂ ਸਾਧ ਸਿੰਘ ਜੀ ਬੋਲ ਲਿਓ ਨੰਦ ਲਾਲ ਸਹਿਤ। ਭਾਈ ਨੰਦ ਲਾਲ ਸਾਹਿਬ ਨੂੰ ਬੁਲਾ ਲਿਆ, ਪ੍ਰੇਮ ਦੇ ਨਾਲ ਬਣਾਇਆ ਹੈ ਸਹਿਤ, ਹੇਤ ਨਾਮ ਪ੍ਰੇਮ ਦਾ, ਹਿਤ ਪ੍ਰੇਮ ਨੂੰ ਕਹਿੰਦੇ ਨੇ, ਸੱਸਾ ਮੂਹਰੇ ਲੱਗਿਆ ਸਹਿਤ ਪ੍ਰੇਮ ਦੇ ਬੁਲਾਇਆ ਹੈ। ਕੋਲ ਬੁਲਾ ਕੇ ਕਹਿਣ ਲੱਗਾ
ਕਹੇ ਪਦਰ ਕੀ ਸ਼ਕਲ ਬਤਾਈ।
ਦੇਖੋ ਸਾਧ ਸਿੰਘ ਜੀ, ਇਹ ਹੈ ਕਦਰ। ਭਾਈ ਸਾਹਿਬ ਤੋਂ ਵਿਦਿਆ ਪੜ੍ਹੀ ਸੀ, ਆਪਣੀ ਵਿਦਿਆ ਉਸਤਾਦ ਦੀ ਕਦਰ ਕਰਨ ਲੱਗਾ ਹੈ। ਇੱਕ ਪਾਸੇ ਸਕਾ ਬਾਪ ਹੈ, ਉਹਦੀ ਪਰਵਾਹ ਨਹੀਂ ਹੈ, ਔਰ ਇਹ ਵੀ ਪਤਾ ਵੀ ਬਾਪ ਹੈ ਕਿਹੋ ਜਿਹਾ। ਜਿਹੜਾ ਸਕੇ ਭਰਾ ਨੂੰ ਭਰੀ ਸਭਾ ਦੇ ਅੰਦਰ ਉਹਦਾ ਸਿਰ ਕਲਮ ਕਰ ਸਕਦਾ, ਜਿਹੜਾ ਸਰਮਦ ਵਰਗੇ ਫਕੀਰਾਂ ਨੂੰ ਕਤਲ ਕਰ ਸਕਦਾ, ਅਮੋਘਨਾਥ ਵਰਗੇ ਮਹਾਤਮਾ ਨੂੰ ਮਾਰ ਸਕਦਾ, ਤੇ ਐਸਾ ਜਿਹੜਾ ਔਰੰਗਜ਼ੇਬ ਕਰੂ ਦ੍ਰਿਸ਼ਟੀ ਬਾਦਸ਼ਾਹ ਹੈ। ਪਰ ਬਹਾਦਰ ਸ਼ਾਹ ਨੇ ਵਫਾਦਾਰੀ ਨਿਭਾਈ, ਆਪਣੇ ਵਿਦਿਆ ਉਸਤਾਦ ਭਾਈ ਨੰਦ ਲਾਲ ਸਾਹਿਬ ਨੂੰ ਕਹਿ ਦਿੱਤਾ ਕਿ ਮੇਰੇ ਪਿਤਾ ਨੇ ਆਹ ਗੱਲ ਕਹੀ ਹੈ।
ਭਈ ਵਿਪਰਜੈ ਮਹਾ ਵਡਾਈ,
ਇਹ ਵਡਿਆਈ ਤਾਂ ਭਾਈ ਸਾਹਿਬ ਜੀ ਪੁੱਠੀ ਪੈ ਗਈ। ਕਾਹਦੇ ਕੁਰਾਨ ਦੇ ਮਾਹਨੇ ਦੱਸੇ ਨੇ, ਇਹ ਤਾਂ ਉਲਟੀ ਪੈ ਗਈ ਆਪਾਂ ਨੂੰ ਗੱਲ ਕਿ ਮੇਰੇ ਪਿਤਾ ਦੇ ਮਨ ਚ ਖੁਟਿਆਈ ਆ ਗਈ ਹੈ।
ਕਹਿਓ ਤੁਰਕ ਇਸ ਲਿਓ ਬਣਾਏ,
ਮੇਰੀ ਡਿਊਟੀ ਲਾਈ ਹੈ ਵੀ ਪ੍ਰੇਮ ਦੇ ਨਾਲ ਪਹਿਲਾਂ ਉਹਨਾਂ ਨੂੰ ਮਨਾਓ, ਨਾ ਮੰਨੇ ਫਿਰ ਉਹਨਾਂ ਨੂੰ ਮੌਤ ਦਾ ਡਰ ਦਿੱਤਾ ਜਾਵੇ, ਜੇ ਫਿਰ ਵੀ ਨਾ ਮੰਨੇ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ, ਸਜਾਏ ਮੌਤ ਹੋ ਜਾਏਗੀ। ਇਹ ਫੈਸਲਾ ਕਰ ਲਿਆ ਮੇਰੇ ਪਿਤਾ ਨੇ।
ਅਪਰ ਵਿਧਨ ਤੇ ਬਹੁਤ ਸਮਝਾਏ,
ਤੇ ਅਪਰ ਵਿਧਨ ਤੇ ਬਹੁਤ ਤਰ੍ਹਾਂ ਕਰਕੇ ਸਮਝਾ ਕਰਕੇ,
ਮੇਰੋ ਜੋਰ ਔਰ ਨਹਿ ਕੋ।
ਬਹਾਦਰ ਸ਼ਾਹ ਕਹਿਣ ਲੱਗਾ, ਹੇ ਭਾਈ ਨੰਦ ਲਾਲ, ਮੇਰਾ ਹੋਰ ਤਾਂ ਕੋਈ ਜ਼ੋਰ ਨਹੀਂ, ਮੈਂ ਆਪਣੇ ਬਾਪ ਦੇ ਇਰਾਦਿਆਂ ਨੂੰ ਮੋੜਨ ਨੂੰ ਵੀ ਸਮਰੱਥ ਨਹੀਂ ਰੱਖਦਾ, ਔਰ ਮੈਂ ਜਦੋਂ ਤੇਰੇ ਤੇ ਜ਼ੁਲਮ ਹੋਏਗਾ ਮੈਂ ਉਸ ਜ਼ੁਲਮ ਨੂੰ ਰੋਕ ਵੀ ਨਹੀਂ ਸਕਦਾ। ਮੇਰੇ ਚ ਹੋਰ ਤਾਂ ਕੋਈ ਜ਼ੋਰ ਨਹੀਂ ਹੈ, ਮੇਰੇ ਚ ਇੱਕੋ ਹੀ ਜ਼ੋਰ ਸੀ, ਉਹ ਇਹ ਸੀ ਕਿ ਸਮੇਂ ਸਿਰ ਮੈਂ ਤੈਨੂੰ ਦੱਸਦਿਆਂ, ਖਬਰਦਾਰ ਕਰਦਿਆਂ ਵੀ ਤੇਰੇ ਨਾਲ ਆਹ ਕੁਛ ਹੋਣ ਵਾਲਾ ਹੈ। ਬਸ ਮੇਰਾ ਤਾਂ ਇੰਨਾ ਹੀ ਜ਼ੋਰ ਸੀ,
ਸੁਧ ਕਰ ਦੀਨ ਪਾਸ ਤਵਜੋ,
ਬਸ ਇਹੀ ਜ਼ੋਰ ਸੀ ਮੇਰਾ ਕਿ ਸਮੇਂ ਸਿਰ ਤੈਨੂੰ ਖਬਰ ਕਰ ਦਿੱਤੀ ਹੈ।
ਰਹਿਬੋ ਇਹਾਂ ਪਲਾਇਨ ਕਰਬ,
ਹੁਣ ਤੇਰੀ ਮਰਜ਼ੀ ਹੈ, ਇੱਥੇ ਰਹਿਣਾ ਜਾਂ ਪਲਾਵੇ ਕੋਈ ਦੌੜਨਾ, ਇਹ ਹੁਣ ਤੇਰੀ ਆਪਣੀ ਮਰਜ਼ੀ ਤੇ ਹੈ।
ਤੂੰ ਅਧੀਨ ਹੈ ਜਿਵ ਉਰ ਤਰਬ,
ਹੁਣ ਤੇਰੇ ਜਿਵੇਂ ਹਿਰਦੇ ਚ ਤੂੰ ਧਾਰਨ ਕਰੇ ਮੈਨੂੰ ਉਸੇ ਤਰ੍ਹਾਂ ਮਨਜ਼ੂਰ ਹੈ।
ਮਿੱਤਰ ਜਾਣ ਮੈਂ ਦਿਓ ਬਤਾਏ,
ਮੈਂ ਹੁਣ ਤੈਨੂੰ ਆਪਣਾ ਜਾਣ ਕੇ ਮਿੱਤਰ ਜਾਣ ਕੇ ਦੱਸ ਦਿੱਤੀ ਗੱਲ,
ਆਪਣਾ ਮੋਤੇ ਕੁਛ ਕੀ ਹੋ ਜਾਏ,
ਹੁਣ ਮੇਰੇ ਤੋਂ ਹੋਰ ਕੁਝ ਨਹੀਂ ਕੀਤਾ ਜਾਣਾ ਹੈ।
ਸੁਨ ਨੰਦ ਲਾਲ ਸਲਾਮੀ ਪਹਿਓ,
ਭਾਈ ਨੰਦ ਲਾਲ ਨੇ ਉਸੇ ਵੇਲੇ ਸਲਾਮ ਕਹਿ ਦਿੱਤੀ ਹੈ, ਕਹਿੰਦੀ ਬਾਦਸ਼ਾਹ ਹੁਣ ਮੈਨੂੰ ਇੱਥੇ ਵਿਦਾ ਹੀ ਹੋਣਾ ਪਏਗਾ, ਮੈਨੂੰ ਆਪਣਾ ਧਰਮ ਪਿਆਰਾ ਹੈ, ਮੈਂ ਆਪਣੇ ਧਰਮ ਦੇ ਸਹਿਤ ਹੀ ਸੰਸਾਰ ਤੋਂ ਜਾਣਾ ਚਾਹੁੰਦਾ, ਜ਼ਿੰਦਗੀ ਚਾਰ ਦਿਨ ਥੋੜੀ ਜੀ ਲਵੇ ਲੇਕਿਨ ਧਰਮ ਦੇ ਸਹਿਤ ਮਰਨਾ ਚੰਗਾ, ਅਧਰਮੀ ਹੋ ਕੇ ਜਿਉਣਾ ਜਿਹੜਾ ਇਹ ਲਾਹਣਤ ਹੈ ਉਸ ਜਿਉਣੇ ਨੂੰ। ਸਾਧ ਸਿੰਘ ਜੀ, ਨਾਮਦੇਵ ਦੀ ਮਾਂ ਨਾਮਦੇਵ ਨੂੰ ਇਹ ਗੱਲ ਕਹਿੰਦੀ ਹੈ ਕਿ ਪੁੱਤਰ ਤੂੰ ਮੇਰਾ ਇਕਲੌਤਾ ਬੇਟਾ ਹੈ, ਬੁੱਢੀ ਮਾਂ ਦਾ ਇੱਕੋ ਹੀ ਸਹਾਰਾ ਹੈ, ਮੈਂ ਤੈਨੂੰ ਇਹ ਗੱਲ ਪੁੱਛਦੀ ਆ, ਐਡਾ ਵੱਡਾ ਗਿਆਨੀ ਹੋ ਕੇ ਇੱਕ ਛੋਟੀ ਜਿਹੀ ਗੱਲ ਪਿੱਛੇ ਕਿਉਂ ਐਵੇਂ ਮਾਰ ਖਾ ਰਹੇ ਹਾਂ, ਛੋਟੀ ਜਿਹੀ ਗੱਲ ਪਿੱਛੇ ਜਾਨ ਗੁਆ ਰਹੇ ਹਾਂ। ਮਾਂ ਰੋਂਦੀ ਕਰਲਾਉਂਦੀ ਦਿੱਲੀ ਦਰਬਾਰ ਪਹੁੰਚੀ ਸੀ, ਕਿਹਾ ਮਾਤਾ ਕੀ ਕਹਿਣਾ ਚਾਹੁੰਦੀ ਹੈ? ਮਾਂ ਕਹਿਣ ਲੱਗੀ, ਮੈਂ ਇਹ ਪੁੱਛਦੀ ਹਾਂ ਕਿ ਰਾਮ ਔਰ ਖੁਦਾ 'ਚ ਕੋਈ ਫਰਕ ਹੈ, ਮੈਂ ਤੇ ਤੂੰ ਪੁੱਛਣਾ ਚਾਹੁੰਦੀ। ਕਹਿੰਦਾ ਮਾਂ ਰਾਮ ਤੇ ਖੁਦਾ 'ਚ ਕੋਈ ਫਰਕ ਨਹੀਂ। ਕਹਿੰਦੀ ਜੇ ਰਾਮ ਤੇ ਖੁਦਾ ਚ ਫਰਕ ਨਹੀਂ, ਛੋੜ ਰਾਮ ਕੀ ਨਾ ਭਜਾ ਖੁਦਾ, ਇਹ ਗੁਰਬਾਣੀ ਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਸਰੂਪ ਚ ਪੜ੍ਹਦੇ ਹੋ, ਜਿੱਥੇ ਆਉਂਦਾ ਨਾਮਾ ਸੁਲਤਾਨ ਨੇ ਬੰਧ ਲਾ ਦੇਖੋ ਹਰ ਤੇਰਾ ਬੀਠਲਾ। ਤੇ ਜਿਸ ਵੇਲੇ ਨਾਮਦੇਵ ਦੀ ਮਾਂ ਨੇ ਗੱਲ ਕਹੀ, ਪੁੱਤਰ ਰਾਮ ਛੱਡ ਕੇ ਖੁਦਾ ਕਹਿਣਾ ਸ਼ੁਰੂ ਕਰ ਦੇ, ਕੋਈ ਫਰਕ ਨਹੀਂ, ਤੇਰੀ ਜਾਨ ਬਚ ਜਾਏਗੀ, ਮੇਰੀ ਬੁੱਢੀ ਬਾਰੀ ਦਾ ਸਹਾਰਾ ਤੂੰ, ਇਸ ਲਈ ਮੇਰੀ ਇੰਨੀ ਕੁ ਗੱਲ ਮੰਨ ਲੈ। ਇਹ ਇਤਿਹਾਸ ਦੇ ਪੰਨਿਆਂ ਤੇ ਲਿਖੀ ਹੋਈ ਸਾਖੀ ਨਹੀਂ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚ ਆਏ ਹੋਏ ਅੰਮ੍ਰਿਤ ਬਚਨ। ਨਾਮਦੇਵ ਕਹਿਣ ਲੱਗੇ, ਮਾਂ ਅੱਜ ਤੱਕ ਤੇਰਾ ਤੇ ਮੇਰਾ ਰਿਸ਼ਤਾ ਸੀ ਮਾਂ ਪੁੱਤ ਦਾ, ਨਵਾ ਦਿੱਤਾ, ਅੱਜ ਤੋਂ ਬਾਅਦ ਤੇਰਾ ਤੇ ਮੇਰਾ ਰਿਸ਼ਤਾ ਟੁੱਟਿਆ, ਮੈਨੂੰ ਪੁੱਤਰ ਨਾ ਕਹੀ, ਮੈਂ ਤੈਨੂੰ ਅੱਜ ਤੋਂ ਬਾਅਦ ਮਾਂ ਨਹੀਂ ਕਹਾਂਗਾ, ਚਲੀ ਜਾ ਮੇਰੇ ਅੱਖਾਂ ਤੋਂ ਸਾਹਮਣੇ, ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਂ ਏ, ਪਿੰਡ ਪਰੇ ਤਾਂ ਹਰ ਗੁਣ ਗਾਏ। ਕਿਹਾ ਮਾਤਾ ਪਤਾ ਮੈਨੂੰ ਵੀ ਹੈ ਕਿ ਰਾਮ ਔਰ ਖੁਦਾ ਚ ਫਰਕ ਨਹੀਂ, ਪਰ ਕਿਸੇ ਦੇ ਡਰ ਵਿੱਚ ਆ ਕੇ ਰਾਮ ਛੱਡ ਕੇ ਖੁਦਾ ਕਹਿਣਾ ਇਹ ਅਧਰਮ ਦੀ ਬਾਤ ਮੇਰੇ ਕੋਲੋਂ ਨਹੀਂ ਹੋਏਗੀ। ਮਾਂ ਛੱਡ ਦਿੱਤੀ ਸੀ, ਜਿਸ ਤਰ੍ਹਾਂ ਨੌਜਵਾਨ ਬੱਚੇ ਨੇ ਬੰਦਾ ਸਿੰਘ ਬਹਾਦਰ ਦੇ ਵੇਲੇ ਜੋ ਰਸਤੇ ਦੇ ਵਿੱਚੋਂ ਹੀ ਫੜ ਲਿਆ ਸੀ, ਮੁਕਲਾਵਾ ਲੈ ਕੇ ਜਾ ਰਿਹਾ ਸੀ, ਅੰਧਾਰੀਆ ਬੱਚਾ, ਉਹਦੀ ਮਾਂ ਨੇ ਜਾ ਕੇ ਕਿਹਾ ਸੀ ਬਾਦਸ਼ਾਹ ਦੇ ਅੱਗੇ ਪਿੱਟੀ ਜਾ ਕੇ ਮੇਰਾ ਪੁੱਤਰ ਤੇ ਸਿੱਖੇ ਨਹੀਂ ਹੈ। ਬਾਦਸ਼ਾਹ ਨੇ ਹੁਕਮ ਦੇ ਦਿੱਤਾ, ਕਤਲਗਾਹ ਵਿੱਚ ਖੜਿਆ ਉਹਦੀ ਵਾਰੀ ਆਈ ਹੋਈ ਸੀ। ਮਾਂ ਨੇ ਜਾ ਕੇ ਜਿਸ ਵੇਲੇ ਹੁਕਮ ਸੁਣਾਇਆ, ਜ਼ਲਾਦਾ ਨੇ ਉਸੇ ਵੇਲੇ ਜੋ ਹਾਕਮ ਮੌਕੇ ਤੇ ਖੜਾ ਸੀ ਕਹਿਤਾ, ਬੱਚਾ ਤੂੰ ਬੜੇ ਭਾਗਾਂ ਵਾਲਾ, ਤੈਨੂੰ ਰਿਹਾਇਸ਼ ਦਾ ਹੁਕਮ ਦਿੱਤਾ ਜਾਂਦਾ। ਉਹ ਬੱਚਾ ਕਹਿੰਦਾ, ਕਿਉਂ ਮੇਰੇ ਭਰਾਵਾਂ ਦਾ ਸਾਥੀ ਕਿਉਂ ਨਹੀਂ ਬਣਾਇਆ ਜਾ ਰਿਹਾ? ਕਹਿੰਦੇ, ਨੌਜਵਾਨ ਉਹ ਸਾਹਮਣੇ ਦੇਖ ਤੇਰੀ ਮਾਂ ਨੇ ਇਹ ਗੱਲ ਕਹੀ ਆ ਵੀ ਤੂੰ ਤਾਂ ਸਿੱਖ ਹੀ ਨਹੀਂ ਹੈ। ਕਹਿੰਦਾ, ਕਿੱਥੇ ਹੈ ਮੇਰੀ ਮਾਂ? ਉਹ ਖੜੀ ਹੈ। ਕਹਿੰਦੇ, ਮੇਰੀ ਤਾਂ ਮਾਂ ਹੀ ਨਹੀਂ ਹੈ। ਕੌਣ ਕਹਿੰਦਾ ਮੇਰੀ ਮਾਂ? ਕਹਿੰਦੇ, ਬੁੱਢੀ ਕਹਿੰਦੀ ਹੈ ਵੀ ਤੇਰੀ ਮਾਂ ਹੈ। ਕਹਿੰਦੇ, ਕੰਬਲੀ ਹੋ ਗਈ ਹੈ, ਇਹਦਾ ਪੁੱਤਰ ਹੋਊਗਾ ਕੋਈ ਮੇਰੇ ਵਰਗਾ? ਮੇਰੀ ਮਾਂ ਤੇ ਸੰਸਾਰ ਤੋਂ ਵਿਦਾ ਹੋਏ ਨੂੰ ਬੜੀ ਦੇਰ ਹੋ ਗਈ ਹੈ, ਮੇਰੀ ਤੇ ਮਾਂ ਸੰਸਾਰ ਵਿੱਚ ਨਹੀਂ ਹੈ। ਤੇਰੀ ਮਾਂ ਦਾ ਨਾਂ ਕੀ ਹੈ? ਅਸੀਂ ਉਹਦਾ ਨਾਂ ਪੁੱਛ ਲੈਂਦੇ ਜਾ ਕੇ। ਕਹਿੰਦੀ, ਮੇਰੀ ਮਾਂ ਦਾ ਨਾਮ ਹੈ ਸਾਹਿਬ ਕੌਰ, ਮੇਰੇ ਪਿਤਾ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ। ਇਹਨੂੰ ਪੁੱਛੋ ਜਾ ਕੇ ਬੁੱਢੀ ਨੂੰ ਕੌਣ ਹੈ। ਜਾ ਕੇ, ਆ ਮਾਤਾ ਤੇਰਾ ਨਾਂ ਕੀ ਹੈ? ਉਹਨੇ ਆਪਣਾ ਨਾਂ ਹੋਰ ਦੱਸਿਆ। ਕਹਿੰਦੇ, ਇਹ ਤਾਂ ਫਿਰ ਤੇਰਾ ਪੁੱਤਰ ਨਹੀਂ ਹੈ, ਇਹ ਤਾਂ ਕਹਿੰਦਾ ਮੇਰੀ ਮਾਤਾ ਸਾਹਿਬ ਕੌਰ ਹੈ। ਮਾਂ ਨੇ ਰੋ ਰੋ ਕੇ ਵਾਸਤੇ ਪਾਏ ਤੇ ਜਿਸ ਵੇਲੇ ਉਹ ਬੱਚਾ ਅੜਿਆ ਰਿਹਾ, ਕਤਲਗਾਹ ਦੇ ਵਿੱਚ ਸਿਲਸਿਲਾ ਬੰਦ ਹੋ ਗਿਆ। ਮੁੜ ਕੇ ਫਿਰ ਬਾਦਸ਼ਾਹ ਦੇ ਕੋਲ ਇਹ ਗੱਲ ਪਹੁੰਚੀ। ਬਾਦਸ਼ਾਹ ਨੇ ਦੁਬਾਰੇ ਹੁਕਮ ਦਿੱਤਾ, ਇਹ ਬੱਚਾ ਸਿੱਖ ਹੋਣ ਦੇ ਨਾਤੇ ਵੀ ਮੈਂ ਇਹਨੂੰ ਰਿਹਾਇਸ਼ ਦਾ ਹੁਕਮ ਦੇਣਾ। ਜੇ ਸਿੱਖ ਵੀ ਹੈ, ਆਪਣੇ ਆਪ ਨੂੰ ਕਹਿੰਦਾ ਮੈਂ ਸਿੱਖ ਹਾਂ, ਤਾਂ ਵੀ ਇਸ ਨੂੰ ਛੱਡ ਦਿੱਤਾ ਜਾਏ। ਉਹ ਬੱਚਾ ਅੜਿਆ ਰਿਹਾ, ਕਹਿਣ ਲੱਗਾ, ਮੈਂ ਰਿਹਾਈ ਚਾਹੁੰਦਾ ਹੀ ਨਹੀਂ, ਮੈਂ ਤੇ ਇਹ ਚਾਹੁੰਦਾ ਜਾਂ ਤੇ ਇਹਨਾਂ ਸਾਰੇ ਸਾਥੀਆਂ ਨੂੰ ਛੱਡ ਤੇ ਨਹੀਂ ਮੈਨੂੰ ਵੀ ਇਹਨਾਂ ਦੇ ਨਾਲ ਸਾਥੀ ਬਣਾ। ਕੁਝ ਇਤਿਹਾਸ ਦੇ ਪੰਨੇ ਇਹ ਵੀ ਦੱਸਦੇ ਨੇ ਕਿ 60 ਬੰਦੇ ਛੱਡੇ ਸੀ ਤੇ ਉਸ ਦੇ ਕਾਰਨ, ਤੇ ਇਤਿਹਾਸ ਦੇ ਪੰਨਿਆਂ ਤੇ ਦੋ ਹੀ ਰਾਵਣ, ਇਹ ਵੀ ਅਭਿਸ਼ੀਦ ਕਰ ਦਿੱਤਾ ਸੀ। ਰੋ ਵਿਚਾਰ, ਇਹ ਹੈ ਦ੍ਰਿੜ ਇਰਾਦੇ ਦੀ ਬਾਤ। ਤੇ ਇਉਂ ਸਾਧ ਸਿੰਘ ਜੀ ਉਸ ਵੇਲੇ ਭਾਈ ਸਾਹਿਬ ਸੋਚਦੇ ਆ, ਕਹਿੰਦੇ ਮੈਨੂੰ ਆਪਣਾ ਧਰਮ ਸੁਣਨ ਆਨੰਦ ਲਾਲ ਸਲਾਮੀ ਪਇਓ, ਤੇ ਉਹਨੂੰ ਸਲਾਮ ਕਰਕੇ ਤੁਰਿਆ। ਕਹਿਣ ਲੱਗਾ ਵੀ ਠੀਕ ਹੈ ਸੱਜਣਾ, ਤੇਰਾ ਧੰਨਵਾਦ ਹੈ, ਤੇ ਮੈਂ ਆਪਣਾ ਧਰਮ ਕਦੀ ਨਹੀਂ ਤਿਆਗਾਂਗਾ, ਧਰਮ ਦੇ ਸਹਿਤ ਹੀ ਮਰਨਾ ਚੰਗਾ ਹੈ।
ਮਿਰਿਓ ਦਰੋਗੇ ਸੋ ਹਿਤ ਕੀਆ।
ਤੇ ਉਸ ਵੇਲੇ ਗਿਆਸ ਦੀ ਨੇ ਦਰੋਗਾ ਸੀ ਉਹਨੂੰ ਜਾ ਕੇ ਮਿਲਿਆ। ਦਰੋਗਾ ਬਹੁਤ ਹਿੱਤ ਵਾਲਾ ਸੀ, ਪਿੱਛੇ ਵਿਚਾਰ ਆ ਚੁੱਕੀ ਹੈ। ਦਰੋਗੇ ਨੂੰ ਜਾ ਕੇ ਹਿੱਤ ਨਾਲ ਮਿਲਿਆ, ਬਹੁਤ ਪਿਆਰ ਨਾਲ ਮਿਲਿਆ। ਕਹਿਣ ਲੱਗਾ, ਸੱਜਣਾ ਤੇ ਆਹ ਬਿਰਤਾ ਆ ਬਣੀ ਹੈ ਮੇਰੇ ਉੱਤੇ, ਮੈਂ ਤੇ ਹੁਣ ਚੱਲਿਆ ਪਰ ਤੈਨੂੰ ਮਿਲੇ ਬਿਨਾਂ ਜਾਣਾ ਚੰਗਾ ਨਾ ਸਮਝਿਆ, ਇਸ ਲਈ ਤੂੰ ਮੇਰਾ ਪ੍ਰੇਮ ਵਾਲਾ ਸੀ, ਤੈਨੂੰ ਮੈਂ ਜਾਣ ਲੱਗੇ ਮਿਲ ਕੇ ਚੱਲਿਆ ਹਾਂ।
ਕਹਿਓ ਤਾਹੇ ਸੋ ਮੈਂ ਅਬ ਜਾਊ,
ਹੁਣ ਤੇ ਮੈਂ ਜਾਵਾਂਗਾ ਭਾਈ, ਮੇਰਾ ਸਰਨਾ ਨਹੀਂ ਜਾਏ ਬਿਨਾ।
ਗੁਰਬਿਨ ਓਟ ਅਪਰ ਨਹਿ ਪਾਊ।
ਤੇ ਉਸ ਦਰੋਗੇ ਨੇ ਵੀ ਕਿਹਾ ਕਿ ਭਾਈ ਨੰਦ ਲਾਲ, ਤੇ ਤੂੰ ਵੀ ਇਹ ਗੱਲ ਸਮਝਦਾ ਵੀ ਅੱਜ ਇੱਕੋ ਹੀ ਓਟ ਹੈ ਤੇਰੇ ਵੈ, ਓਟ ਦਾ ਅਰਥ ਹੁੰਦਾ ਆਸਰਾ, ਇੱਕੋ ਹੀ ਆਸਰਾ, ਜੋ ਦਿੱਲੀ ਦੇ ਤਖ਼ਤ ਨੂੰ ਨਹੀਂ ਮੰਨਦਾ, ਜੋ ਦਿੱਲੀ ਦੇ ਤਖ਼ਤ ਦਾ ਬਾਗੀ ਸਮਝਿਆ ਜਾਂਦਾ, ਜਿਸ ਤੋਂ ਦਿੱਲੀ ਦਾ ਤਖ਼ਤ ਭੈ ਕਰਨ ਲੱਗਦੇ ਹੈ, ਉਹ ਹੈ ਅਨੰਦਪੁਰ ਵਾਲਾ ਗੁਰੂ। ਜੇ ਤੇਰੇ ਧਰਮ ਦੀ ਰੱਖਿਆ ਕਰ ਸਕਦਾ ਤੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਕਰ ਸਕਦਾ, ਹੋਰ ਕਿਸੇ ਤੇ ਰੱਖਿਆ ਨਹੀਂ ਹੋਣੀ। ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਛਪ ਜਾ, ਔਰੰਗਜ਼ੇਬ ਛੱਡੇਗਾ ਨਹੀਂ। ਹਾਂ, ਜੇ ਅਨੰਦਪੁਰ ਵਾਲੇ ਗੁਰੂ ਦੇ ਕੋਲ ਚਲਾ ਜਾਏਗਾ ਤੇ ਉੱਥੇ ਤੇਰਾ ਬਾਲ ਬੰਕਾ ਨਹੀਂ ਇਹ ਕਰ ਸਕਦਾ। ਭਾਈ ਨੰਦ ਲਾਲ ਕਹਿੰਦਾ, ਮੈਂ ਵੀ ਇਹੀ ਮਨ ਦੇ ਵਿੱਚ ਧਾਰੀ ਹੈ ਕਿ ਗੁਰਦੇਵ ਦੇ ਕੋਲ ਹੀ ਜਾਣਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਹੀ ਜਾਣਾ। ਵੈ ਪ੍ਰਗਟਿਓ ਮਰਦ ਅਗੰਮੜਾ, ਅਗੰਮੀ ਮਰਦ ਹੈ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦਰੋਗੇ ਨੂੰ ਜਦੋਂ ਮਿਲੇ ਹਨ,
ਨਹੀਂ ਤਾਂ ਬਾਦੀ ਸਹੋ ਵਿਸਾਲਾ,
ਨਹੀਂ ਤਾਂ ਬੜਾ ਝਗੜਾਲੂ ਹੈ ਔਰੰਗਜ਼ੇਬ। ਉਹ ਦਰੋਗਾ ਕਹਿਣ ਲੱਗਾ,
ਸੁਣੇ ਗਹਾਏ ਲਿਹ ਤਤਕਾਲਾ,
ਜੇ ਸੁਣ ਲਿਆ ਵੀ ਫਲਾਣੇ ਥਾਂ ਗਹਾਏ ਪਕੜਾ ਦੇਗਾ, ਉਸ ਵੇਲੇ ਛੱਡੇਗਾ ਨਹੀਂ।
ਗੁਰਬਿਹੀਨ ਰਾਖਾ ਨਹਿ ਦੁਆ,
ਦੁਆ ਹੋਰ ਕੋਈ ਗੁਰੂ ਤੋਂ ਬਿਨਾਂ ਰਾਖਾ ਨਹੀਂ ਹੈ ਜੀ।
ਜਿਸ ਕੀ ਸ਼ਰਨ ਪਰਿਓ ਸਿੱਖ ਹੁਆ,
ਜਿਹਦੀ ਸ਼ਰਨ ਪੈ ਕੇ ਮੈਂ ਸਿੱਖ ਹੋਇਆ, ਮੈਂ ਉਸੇ ਦੇ ਕੋਲ ਜਾਵਾਂਗਾ।
ਦੋ ਲੋਕ ਤੇ ਮੋਹੇ ਬਚਾਵੇ,
ਭਾਈ ਨੰਦ ਲਾਲ ਸਾਹਿਬ ਕਹਿੰਦੇ, ਦਰੋਗਾ ਜੀ ਮੈਨੂੰ ਤੇ ਇਹ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ, ਤੁਹਾਨੂੰ ਤੇ ਇਹ ਯਕੀਨ ਹੈ ਵੀ ਗੁਰੂ ਗੋਬਿੰਦ ਸਿੰਘ ਇੱਥੇ ਬਚਾਏਗਾ,
کہندے میرا یقین اے نہیں، میرا یقین اس تو اگے ہے، وہ اے ہے کہ گرو ایتھے تاں بچائے گا ہی کہ گرو اگے بھی بچائے گا میں، اس لیے ایسے گرو نو چھڈ کے میں کتے اور جا سکنا، میں اسے گرو گوبند سنگھ صاحب دے کول جا رہا ہوں جنہیں ایتھے بھی اور اتھے بھی پرلوک وچ راکھی کرنی ہے۔
بگن انیک شبن نہ پاوے،
انیکاں بگناں نو ختم کرن والے وہ ستگرو مہاراج ہیں جنہاں نے بگن انیک شبہ نہ پاوے شوب نہیں سکتے ہیں۔
تو مہا بیلی، تو میرا،
تو میرا مہا بیلی سی ہے دروگا،
جات ملے اوپر پریم کنیرا،
اس کر کے میں جاندہ جاندہ پریم کر کے تینوں ملیا ہاں کہ جان ویلے میں تیرے درشن کر جاواں۔
سن تو دروگا بہت پچھتاوا،
دروگے نوں بڑا پچھتاوا لگیا، کہن لگا بھی بڑی ماڑی گل ہوئی ہے، اورنگزیب نے اہ جی ودوانا دی قدر کرنی تے ایک پاسے رہی، ایڈے بڑے ظلم کرن لگ پیا ہے۔
کہے موہے لیو سنگر لوا،
دروگا کہن لگا پائی نند لال پھر ایوں کر، ہن سجنا توں تے چلے ہیں، ہن مینو بھی نال لے چل، اہ جی پاپی بادشاہ دی میں بھی نوکری نہیں کرنی۔ دروگے دا من بھی ساتھ سنگ جی بدل گیا، اہ جے بادشاہ دے کی رہنا ہے تے جی دا کوئی دین دھرم ہی نکاح دا دین دھرم ہے اس بادشاہ دا۔ اتہاس دے وچ کچھ وارتک وچار اے ملدی ہے، بھائی صاحب نے تا ایتھے اے کہا بھی انہوں نال لے کے تر پئے۔ جدوں بھائی نند لال صاحب گجنی تو آئے سن، انہاں دے نال دو سیوک آئے سن اتھے، تے بھائی صاحب نے اپنے پروار دی راکھی واسطے ایک سیوک اپنا ملتان چھڑ دتا، جو ملتان آ کے رہے، ایک سیوک اپنے نال لے لیا سی، تے جس ویلے آپ جی دلی گئے آ ادو وہ سیوک بھی نال سی، تے یہ جڑا دروگا سی، بھائی صاحب نے یہ گل کہی کہ ہے دروگا توں میرے نال جان دی بجائے توں دو چار دن پچھوں آ جی، چھٹی لے کے آ جی، میرے تو ویختا پی ہے، مینوں تے رات رات جانا پائے گا، تو آرام نال آ جائیں، تیری بنتی تنخواہ وہ لے کے۔ بھائی صاحب یہ سمت دے کے چل پے، جس ویلے ساسنگ رستے وچ آئے منزلہ مار دے، اچانک ایسا واہگرو کا پانا برتیا، وہ یہاں کا جان نالوں پیارا سیوک سی جڑا رستے چ چڑھائی کر کے ویختا دے وچ ہور ویختا پے۔ بھائی صاحب بڑے اچے خیالوں کے سن، پر شریرک سہارا ماتا پتا کا گیا سی، وہ بھی زخم الے سن، تے اج ہن اگے برد اوستھا آ رہی ہے، سیوک پرانا نالوں پیارا سی، لکڑا کٹھیاں کیتیاں، سسکار کیتا، وہ دے ناں دا ارداسا کیتا، تے اس ویلے گرو گوبند سنگھ صاحب دا دھیان کیتا، سچے پاتشاہ ہے تیرے پانے اندر، پر کرپا کر جے ایک پاسے ایسے امتحان پا دتا، جے میرے کو سہارا کھویا تے کوئی ساتھی بھی تو مل سکدا ہے، یہ ارداس کیتی ہے۔ اتہاس دے پنے دسدے جدو ارداس کر کے بھائی صاحب نمسکار کیتی دھرتی تے، تاں دلی تو چھٹی لے کے وہ دروگا پچھے کھڑا سی آ گیا، اتھی بھائی صاحب نے رستے چ مل گیا، کیا دروگا توں، کہن لگے میں آ پہنچا، رستے وچوں کٹھے ہو کے پھر آنندپور صاحب نوں چلے آئے، پر بھائی سنتوک سنگھ جی کہندے نے بھی اتوں ہی کٹھے چلے رہو وچار،
تو کرنا تے منسد موہی،
دروگا کہن لگا بھائی صاحب تیری کرپا دے نال میرا من سد ہویا، تیریاں وچاراں دے نال میں خدا دے رستے لگیا ہاں،
تو کرنا تے سب سکھ ہوئی،
تیری کرپا دے نال مینوں سارے سکھ مل گئے،
اپنو مرشد تہے پچھانا،
میں تا اپنے تینوں مرشد پہچاندا، بھائی نند لال تے ایڈا بڑا یقین کرتا سی دروگا،
بن پت چت بکارتے ہن،
جنہاں دی کرپا نال وکاراں تو میرا چت ہٹیا،
نت خدائے کو سمرن کرتا،
نت خدائے کو سمرن کردا ہاں،
انت سہائے کو ہوئے وچرتا،
یہی وچار لگا کہ انت نوں خدا میری سہایتا کرے گا،
نج گر سنگ ملاو موہے،
ہن مینوں بھی یہی اچھا ہے بھائی نند لال، نج گر جڑا تیرا گرو ہے او گرو دے نال بھاو گرو گوبند سنگھ صاحب دے نال مینو کرپا کر کے ملاپ کرا دے،
جنم سفر جس تے سب ہو ہے،
جس کر کے میرا جنم سفل ہو جاوے،
میں نہ رہوں اس پاپی پاس،
میں اس پاپی دے پاس نہیں رہاں گا، یقین کر لیا سی،
پری شراغ جس کے پاس،
جیدے گھر وچ شرح دی پھانسی پئی ہوئی ہے،
لگن وصال اگاری میرے، लगन विसार अगारी मेरे।
मैं तो पहले मन दे विच ऐसी विचार कर चुका है भाई साहब, ते पहलों तो ही गुरु दे चरणी लगन दी जिहड़ी मैनू लगन लगी हुई है, गुरु गोबिंद सिंह बारे मैं सुनिया होया है, पहले ही लगन लगी है, हुण ढो बन गया है।
अर्पो तन मन गुरु अगे रे,
मैं जाके गुरु गोबिंद सिंह साहब नूं तन मन धन भेट कर दिया।
अब है अचानक विधि बन आई,
हुण अचानक विधि बन आई है, हुण मैं क्यों हथों मौका गवावां।
तोहे संग होए मिलन दहाई,
हुण मैं देरी क्यों लावां तेरे नाल। हां
इव कह पयो दरोगा त्यार,
इव कह के दरोगा त्यार हो गया जी।
हित कर पहुंचन गुरुद्वार,
हित करके गुरु दरबार पहुंचिया है।
हो तो प्रेम रंग
राता, प्रेम रंगया पिया साध सिंह जी। सारे मुसलमान कड़ा एक सार होंगे भाई, पीर बुद्धू शाह भी मुसलमान ही सी, तेज तरह गनी खां नवी खां भी मुसलमान ही सी साध सिंह जी, ते बहुत सारे ऐसे प्रेमी जिन्हां ने सेवा भी की, बहुत ऐसे जिन्हां ने बेईमाने भी किए। ते इउं बेईमान लोग सारे धर्मां च होया करदे। ते इस प्रकार कहिंदे जदों सतगुरु महाराज दे चरणी लगिया,
मग खुदाए के मिल वे जाता।
खुदा दे रस्ते भाव खुदा दे रस्ते लभण वास्ते गुरु दे चरणी जा रहा, जां खुदा दे रस्ते पिया होया एक गुरु दी चरणी जा रहा है।
दल छोड़ते ही निकसे दोई,
इस प्रकारे चले हन अगे सफर तय करते जा रहे न।
सतगुरु दर्शन चितवत सोई,
चित दे विच सोचदा है कि गुरु दे दर्शन हो जान।
कवे मिले हम होए निहालो,
जदों गुरु गोबिंद सिंह साहब दे दर्शन होणगे मैं निहाल दुखां तो रहत हो जावांगा, ऐसा मन विच ख्याल आउंदा है।
बैठ समीपी मोद बिसालो,
बड़ा मोद प्रसन्नता दा नाम है, बहुत ही ज्यादा प्रसन्नता होगी जो गुरु गोबिंद सिंह साहब के दर्शन होंगे।
मग मैं सतगुर के गुण कहते,
मग मैं सास जी रस्ते, मग मैं अर्थ है बिच सतगुरां दे गुण जेड़े सन भाई नंद लाल साहब कहते जा रहे हैं। यह दरोगा सुनता जा रहा है अद चो जिथों मिलिया, इस प्रकार गुरु के गुण गाते जा रहे न। पूरा गुर अख्यो जाका मंत्र, अमृत दृष्ट पेखा हुए संत जिस गुरु की ऐसी वड्याई है।
आप चले मिलन को चहते,
आप चले न मिलन को चहते, चाहते न गुरु गोबिंद सिंह साहब के दर्शन हो जान।
जागे जिनके भाग बिलंदे,
भाई साहब कहने जिन्हां दे बड़े भाग जागृत हो गए न। भाग जिस वेले मत्थे दा जागृत हुंदा साध सिंह जी, उस वेले ही बड़िया भागां दी निशानियां गुरु का प्राप्त होना, जिन मस्तक धुर हर लिखे तिना सतगुर मिलिया राम राजे, अज्ञान अंधेरा कटिया गुर ज्ञान कट मिलिया। ते इस प्रकार दर्शन हुंदे ने उन्हां नूं,
पहुंचत पे जह नगर आनंदे,
वो चाहते हैं कि आनंदपुर साहब नगर में चले जाइए। जिन्हां दी साध संगी भावना शुद्ध है ना, ते गुरु गोबिंद सिंह साहब दे यह नहीं भी उस वेले दर्शन हुंदे सी। एक महात्मा संत बाबा अत्र सिंह मस्तवाणे वाले महापुरुष जिहड़े सन, उन्हां दे जथे दे विच ज्ञानी बहादुर सिंह जी सी साध सिंह जी। वो मैं बचपन दे विच उन्हां महात्मा की कथा सुनी है उन्हां दी रचना तों, ते वह महात्मा जिस वेले संत ज्ञानी सुंदर सिंह जी महापुरुष जथा फेरदे सन, संत बाबा अत्र सिंह जी ने बेनती की महापुरशां नूं कि महापुरखो थोड़े कोल विद्या का एडा वड्डा भंडारा है, मेरे नाल रहण वाले सारे अनपढ़ भजन भावें जिन्ना मर्जी करते हैं, पर विद्या अध्यात्म जिहड़ी ब्रह्म विद्या यह सिख नूं प्राप्त होनी चाहीदी है। गुरु गोबिंद सिंह साहब ने कंसी उस पंडतां दी कंसी दे मुकाबले दमदमा साहब गुरु की कंसी रची, ते महाराज सेवा उत्थे आरंभ कर रही है। जे तुसी मदद करो एक कथा गुरु ग्रंथ साहब की उत्थे लड़ीवार आप जी सुना दिओ, ता कि साडे बहिंगमन जिहड़े ये भी पढ़ जाएंगे, संथ्या कर लेंगे, अर्थ सीख लेंगे। महापुरुष ने साध सिंह जी उत्थे भी एक कथा संपूर्ण की, पिंडां वाले संतां ने बड़िया ने उस कथा विच मस्तुआने वाले महापुरुषों के कई विद्यार्थी ज्ञानी सिंह बने, उन्हां चों संत ज्ञानी सुचा सिंह जी लोटबद्दी वाले यह भी उस वेले संतां कोल पढ़े सी। दास दे नाल बड़ा मिलाप इन्हां दा रहा है, यह भी महापुरुष बहुत बचन सुनाउंदे हुंदे दोनों महापुरुषों के। ज्ञानी बहादुर सिंह जी महापुरुष यह जाके हजूर साहब कथा करते रहे, इस तरह साध सिंह होर कई महापुरुषों दास उन्हां दे नाम तो अनजाण है जिहड़े उस वेले ज्ञानी बने मस्तवाणी वाली संपर्दा दे विच। ਉਹ ਗਿਆਨੀ ਬਹਾਦਰ ਸਿੰਘ ਜੀ ਨੇ ਇੱਕ ਦਿਨ ਬਚਨ ਸੁਣਾਇਆ, ਮੈਂ ਉੱਥੇ ਦੀਵਾਨ 'ਚ ਬੈਠਾ ਸੀ। ਕਹਿੰਦੇ ਜਿਸ ਵੇਲੇ ਹਜ਼ੂਰ ਸਾਹਿਬ, ਮੇਰੀ ਡਿਊਟੀ ਸੀ ਕਥਾ ਕਰਨ, ਕਹਿੰਦੇ ਪੰਜਾਬ 'ਚੋਂ ਇੱਕ ਮਹਾਤਮਾ ਗਿਆ, ਉਹ ਮਹਾਤਮਾ ਨੇ ਜਾ ਕੇ ਅਰਦਾਸ ਕਰ ਦਿੱਤੀ, ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਹੈ ਇੱਥੇ ਹਾਜ਼ਰ ਨਾਲ, ਮੇਰਾ ਇਹ ਯਕੀਨ ਹੈ ਵਿਸ਼ਵਾਸ ਹੈ, ਇਹ ਰਵਾਇਤਾਂ ਚੱਲੀਆਂ ਵੀ 60 ਸਾਲ ਤੱਕ ਡੀਕਦਾ ਰਹਿੰਦਾ ਸਿੱਖ ਨੂੰ, ਮੈਂ ਤੇਰਾ ਸਿੱਖ ਹਾਂ, ਤੇਰੇ ਦਰਸ਼ਨ ਕਰਨ ਵਾਸਤੇ ਆਇਆ, ਔਰ ਨਾਲ ਸੱਚੇ ਪਾਤਸ਼ਾਹ ਮੈਨੂੰ ਇਹ ਨਹੀਂ ਪਤਾ ਵੀ ਇਸ ਗੱਲ 'ਤੇ ਤੂੰ ਖੁਸ਼ ਹੋਏਗਾ ਜਾਂ ਨਾਰਾਜ਼ ਹੋਏਗਾ, ਚਾਹੇ ਮੇਰਾ ਅਣਜਾਣਪਣ ਹੈ ਚਾਹੇ ਮੇਰੀ ਭੁੱਲ ਹੈ, ਇਹ ਮੈਂ ਇੱਕ ਪਰਨ ਕਰਕੇ ਆਇਆ ਵੀ ਜੇ ਦਰਸ਼ਨ ਨਾ ਹੋਏ ਤਾਂ ਹੁਣ ਵਾਪਸ ਨਹੀਂ ਜਾਣਾ, ਸਰੀਰ ਇੱਥੇ ਚੱਲਣਾ, ਖੁਦ ਕਿਸੀ ਕਰਨੀ ਨਹੀਂ ਹੈ, ਆਤਮਘਾਤੀ ਹੈ ਜਗਤ ਕਿਸਾਈ। ਸੱਚੇ ਪਾਤਸ਼ਾਹ ਇਹ ਪਰਨ ਕਰਦਾ ਤਖ਼ਤ 'ਤੇ ਖੜ ਕੇ ਕਹਿੰਦਾ ਵੀ ਅੱਜ ਤੋਂ ਬਾਅਦ ਜਿੰਨੀ ਦੇਰ ਤੱਕ ਤੇਰੇ ਦਰਸ਼ਨ ਨਹੀਂ ਹੋ ਜਾਣਗੇ, ਨਾ ਅੰਨ ਨਾ ਜਲ, ਇਹ ਦੋਨਾਂ ਦਾ ਤਿਆਗ ਕਰੋ, ਆਪਣੇ ਆਪ ਸਰੀਰ ਛੁੱਟ ਜਾਏਗਾ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾਹ ਮਾਰੇ ਬਾਰ, ਤੇ ਮਰੇ ਤੋਂ ਬਾਅਦ ਵੀ ਤੇ ਦ੍ਰਿਸ਼ਟੀ ਤੇਰੀ ਪਊਗੀ ਵੀ ਕੌਣ ਮਰ ਗਿਆ, ਮੈਨੂੰ ਤੇਰੀ ਦ੍ਰਿਸ਼ਟੀ ਚਾਹੀਦੀ। ਇਹਨੇ ਅਰਦਾਸ ਕਰ ਦਿੱਤੀ, ਪ੍ਰਕਰਮਾ ਕੀਤੀਆਂ, ਬਹਿ ਕੇ ਸਮਾਧੀ ਲਾ ਕੇ, ਦਿਨ ਲੰਘ ਗਿਆ ਰਾਤ ਲੰਘ ਗਈ, ਦਿਨ ਲੰਘ ਗਿਆ ਰਾਤ ਲੰਘ ਗਈ, ਕਈ ਰਾਤਾਂ ਲੰਘ ਗਈਆਂ, ਕਈ ਦਿਨ ਲੰਘ ਗਏ, ਦਰਸ਼ਨ ਨਹੀਂ ਹੋਏ। 8 ਦਿਨ 8 ਰਾਤਾਂ ਦਾ ਸਮਾਂ ਲੰਘ ਗਿਆ, ਸਰੀਰ ਕਮਜ਼ੋਰ ਹੋ ਗਿਆ, ਜਦੋਂ ਪਾਣੀ ਵੀ ਨਹੀਂ ਪੀਤਾ, ਪਾਣੀ ਦੀ ਬੂੰਦ ਨਹੀਂ ਗਈ ਅੰਦਰ, ਤੇ 8ਵੇਂ ਦਿਨ ਅੱਧੀ ਰਾਤ ਤੋਂ ਬਾਅਦ ਇਹਨੂੰ ਮਹਾਤਮਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੱਖ ਇਹਨੂੰ ਦਰਸ਼ਨ ਹੋ ਗਏ। ਨਮਸਕਾਰ ਕੀਤੀ, ਕਿਹਾ ਮਹਾਤਮਾ ਮੈਂ ਤਾਂ ਹਮੇਸ਼ਾ ਹੀ ਖਾਲਸੇ ਦੇ ਵਿੱਚ ਵਰਤ ਰਿਹਾ, ਇਹੋ ਜਿਹਾ ਹੱਠ ਨਹੀਂ ਕਰੀਦਾ ਹੁੰਦਾ, ਤੇ ਗੁਰੂ ਤਾਂ ਸਦਾ ਹੀ ਸਿੱਖ ਦੀ ਪ੍ਰਤਪਾਲਣਾ ਕਰਦਾ, ਰੋਜ਼ ਪੜ੍ਹਦੇ ਹੋ, ਸਤਿਗੁਰੂ ਸਿੱਖ ਕੀ ਕਰਿਆ ਪ੍ਰਤਪਾਲ, ਇਹ ਦੁੱਖ ਸੁੱਖ ਕਰਮ ਦੇ ਨਾਲ ਸੰਬੰਧਿਤ ਹੁੰਦੇ ਹੈ, ਇਹੋ ਜਿਹਾ ਹੱਠ ਨਹੀਂ ਕਰਨਾ, ਤੇ ਦਰਸ਼ਨ ਜਿਹੜੇ ਨਿਰਾਕਾਰ ਦੇ ਉਹ ਦਰਸ਼ਨ ਕਰ, ਨਿਰਗੁਣ ਵਿਚਾਰ ਸਰਗੁਣ ਦੀ ਉਪਾਸਨਾ ਛੱਡ ਗਈ, ਸ਼ਬਦ ਦਾ ਪੁਜਾਰੀ ਬਣ, ਤੁਹਾਨੂੰ ਕਿਹਾ ਗੁਰੂ ਮਾਨੇ ਹੋ ਗ੍ਰੰਥ, ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮੇਰੀ ਦੇਹ ਨੂੰ ਫਿਰ ਜ਼ਿਆਦਾ ਚੰਗਾ ਸਮਝਦੇ ਹੋ, ਪ੍ਰਗਟ ਗੁਰਾਂ ਦੀ ਦੇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਿਹਾ, ਇਹ ਬਚਨ ਕਹਿ ਕੇ ਮਹਾਰਾਜ ਲੋਪ ਹੋ ਗਏ। ਮਹਾਤਮਾ ਬੜਾ ਖੁਸ਼, ਉਹ ਫਿਰ ਜਦੋਂ ਲੰਗਰ ਦੇ ਵਿੱਚ ਆਇਆ ਪ੍ਰਸ਼ਾਦਾ ਛਕਣ, ਸਾਰਿਆਂ ਨੂੰ ਪਤਾ ਸੀ ਵੀ ਇਹਨੇ ਪਰਨ ਕੀਤਾ ਹੋਇਆ, ਕਹਿੰਦੇ ਵੀ ਹੁਣ ਤੂੰ ਰੋਟੀ ਖਾਣ ਆ ਗਿਆ 8ਵੇਂ ਦਿਨ, ਕਹਿੰਦਾ ਮੇਰਾ ਮਨੋਰਥ ਪੂਰਾ ਹੋ ਗਿਆ, ਮਨੋਰਥ ਪੂਰਾ ਹੋਏ ਤਾਂ ਸਾਸ ਨਹੀਂ, ਫਿਰ ਉਹਨੂੰ ਨਰਮ ਚੀਜ਼ਾਂ ਦਿੱਤੀਆਂ ਗਈਆਂ ਵੀ ਕਿਤੇ ਪੇਟ ਖਰਾਬ ਨਾ ਹੋ ਜਾਵੇ, ਉਹ ਦਰਸ਼ਨ ਕਰਕੇ ਫਿਰ ਇਉਂ ਸਾਧ ਸਿੰਘ ਜੀ, ਜੇ ਅੱਜ ਦੇ ਸਮੇਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਇਉਂ ਦਰਸ਼ਨ ਦੇ ਸਕਦੇ ਹੈ, ਤੇ ਸਤਿਗੁਰੂ ਮਹਾਰਾਜ ਸਮਰਥਨ ਭਾਈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਮੇਂ ਰਿਹਾ ਸਮਾਏ ਕਿਹਦੇ ਵਿੱਚ ਨਹੀਂ ਸਾਰਿਆਂ 'ਚ, ਉਹ ਤਾਂ ਅਵਿਨਾਸ਼ੀ ਪੁਰਖ ਹੈ। ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਾ, ਹਜ਼ੂਰ ਨੇ ਤਾਂ ਇੱਥੇ ਤਾਂ ਕਹਿ ਦਿੱਤਾ ਸਿੰਘ ਸੋ ਰਹਿਤ ਪੰਚ ਜਿਹੇ ਮਿਲੇ ਮਮ ਸਰੂਪ ਤਹਿ ਜਾਨੋ ਭਲੇ, ਜਿੱਥੇ ਪੰਜ ਸਿੰਘ ਰਹਿਤ ਪਾਨ ਮਿਲ ਜਾਣ, ਮਹਾਰਾਜ ਕਹਿੰਦੇ ਮੇਰਾ ਹੀ ਸਰੂਪ ਜਾਣਨਾ, ਉਹ ਮੇਰੇ ਹੀ ਸਰੂਪ ਹਨ। ਔਰ ਇਉਂ ਸਾਸੀ ਇੱਥੇ ਉਹਨਾਂ ਦੇ ਆਏ ਸਮਾਪਤ ਹੋਇਆ, ਤੇ ਕੱਲ ਨੂੰ ਭਾਈ ਨੰਦ ਲਾਲ ਸਾਹਿਬ ਜੀ ਗੁਰੂ ਦੀ ਹਜ਼ੂਰੀ ਵਿੱਚ ਜੋ ਕੌਤਕ ਵਰਤਣਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨੀ ਦਰੋਗੇ ਤੇ ਭਾਈ ਨੰਦ ਲਾਲ ਸਾਹਿਬ ਨੇ ਪੈਣਾ, ਕਿਵੇਂ ਲੰਗਰ ਚਲਾਉਣੇ ਨੇ, ਕਿਵੇਂ ਭਾਈ ਨੰਦ ਲਾਲ ਨੂੰ ਮਹਾਰਾਜ ਨੇ ਆਪਣਾ ਦਾਤਾ ਕਹਿ ਕੇ ਨਿਵਾਜਣਾ, ਇਹ ਸਾਰੇ ਪ੍ਰਸੰਗ ਹੁਣ ਕੱਲ ਨੂੰ ਆਉਣਗੇ। ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਸਤਿਗੁਰੂ ਮਹਾਰਾਜ ਤੁਹਾਡੀਆਂ ਸਾਰਿਆਂ ਦੀਆਂ ਹਾਜ਼ਰੀਆਂ ਦਰਗਾਹੇ ਕਬੂਲ ਕਰਨ, ਜੋ ਕਥਾ ਦਾ ਸਤਿਕਾਰ, ਜੋ ਕਥਾ ਦਾ ਪਿਆਰ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਦੇ ਨਾਲ ਹਿੱਤ ਕੀਤਾ, ਇਕਾਗਰਤਾ ਬਖਸ਼ੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਇੱਥੇ ਹੀ ਸਮਾਪਤੀ।
ਜਾਗੇ ਜਿਨ ਕੇ ਬਾਗ ਬੁਲੰਦੇ, ਪਹੁੰਚਤ ਪੇ ਜਹਿ ਨਗਰ ਆਨੰਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।